ਸਮਰੱਥ ਦੇ ਰੱਖੇ ਕਰ ਆਪਣੇ ਸਦਾ ਸਦਾ ਰੰਗਮਾਨ ਸਾਚਾ ਸਾਹਿਬ ਸਦ ਮਿਹਰਬਾਨ ਬੰਧ ਪਾਇਆ ਮੇਰਾ ਸਤਿਗੁਰ ਪੂਰੈ ਹੋਈ ਸਰਬ ਕਲਿਆਣ ਜੀਉ ਪਾਏ ਪਿੰਡ ਜਿਨ ਸਾਜਿਆ ਦਿੱਤਾ ਪਹਿਨਣ ਖਾਨ ਆਪਣੇ ਦਾਸ ਕੀ ਆਪ ਪੈਜ ਰਾਖੀ ਨਾਨਕ ਸਦ ਕੁਰਬਾਨ ਦਿੱਤਾ ਜੀਉ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਤੇ ਹਾ ਹਉ ਕਰੀ ਬਖਿਆਨ ਦਸਨ ਦਾਸ ਕਹਿ ਜਨ ਨਾਨਕ ਜੇ ਹਾ ਤੂੰ ਕਰਾਏ ਤੇ ਹਾ ਹਉ ਕਰੀ ਬਖਿਆਨ
ਵਾਹਿਗੁਰੂ ਸਾਹਿਬ ਜੀ ਸਲੋਕ ਪੂਰਾ ਪ੍ਰਭ ਆਰਾਧਿਆ ਪੂਰਾ ਜਾਂਕਾ ਨਾਮ ਨਾਨਕ ਪੂਰਾ ਪਾਇਆ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਯੋਗ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ, ਪਰਮ ਕਿਰਪਾਲੂ ਪਤਿਤ ਪਾਵਨ ਭਗਤ ਵਸ਼ਲ ਦੀਨਾ ਬੰਧੂ ਸਰਬ ਸ਼ਕਤੀਆਂ ਦੇ ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਦੀ ਬਖਸ਼ਿਸ਼ ਦਾ ਸਦਕਾ ਹਰ ਰੋਜ਼ ਦੀ ਤਰ੍ਹਾਂ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਸੁਭਾਏਮਾਨ ਹੋ ਕਰਕੇ ਹੁਣੇ ਹੀ ਭਾਈ ਸਾਹਿਬ ਭਾਈ ਅਜੀਤ ਸਿੰਘ ਜੀ ਅਤੇ ਤਿੰਨਾਂ ਦੇ ਸਾਥੀਆਂ ਪਾਸੋਂ ਧੁਰਕੀ ਬਾਣੀ ਦਾ ਰਸ ਭਿੰਨਾ ਸ਼ਬਦ ਕੀਰਤਨ ਆਪ ਸਰਵਨ ਕਰ ਰਹੇ ਸੀ। ਪਹਿਲੋਂ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦੀ ਕੀਤੀ ਸਿਫਤ ਭੱਟਾਂ ਨੇ ਸਵਈਆਂ ਦੇ ਅੰਦਰ ਕੀਰਤਨ ਰਾਹੀਂ ਆਪ ਉਹ ਸਰਵਨ ਕਰ ਰਹੇ ਸੀ। ਘਨ ਹਰ ਬੂੰਦ ਬਸੂ ਰੁਮਾਵਲ ਕੁਸਮ ਬਸੰਤ ਗੁਣੰਤ ਨਾ ਆਵੈ ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੈ ਰੁਦਰ ਧਿਆਨ ਗਿਆਨ ਸਤਿਗੁਰ ਕੇ ਕਵ ਜਨ ਭਲ ਉਨਹੇ ਜੋ ਗਾਵੈ ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣ ਆਵੇ। ਗੁਰੂ ਪਾਤਸ਼ਾਹ ਦੀ ਉਪਮਾ ਕਹਿਣ ਤੋਂ ਪਰੇ ਹੈ, ਕਿਉਂਕਿ ਭੱਟਾਂ ਨੇ ਬਾਣੀ ਵਿੱਚ ਇਸ ਰੂਪ ਵਿੱਚ ਵੀ ਹਜ਼ੂਰ ਦੀ ਉਪਮਾ ਕੀਤੀ ਆ। ਗੁਰੂ ਅਮਰਦਾਸ ਪਰਸੀਐ ਪੋਹਮ ਪਾਤਕ ਬਿਨਸ ਹੈ। ਗੁਰੂ ਅਮਰਦਾਸ ਪਰਸੀਐ ਸਿੱਧ ਸਾਧਕ ਆਸਸ ਹੈ। ਗੁਰ ਅਮਰਦਾਸ ਪਰਸੀਐ ਧਿਆਨ ਲਹੀਐ ਪਉ ਮੁੱਕ ਹੈ। ਗੁਰ ਅਮਰਦਾਸ ਪਰਸੀਐ ਅਭਉ ਲੱਭੈ ਗਉ ਚੁੱਕ ਹੈ। ਇੱਕ ਵਿੰਨ ਦੋਗਣ ਜਾਉ ਤਉ ਰਹੈ, ਜਾ ਸੁਮੰਤਰ ਮਾਨ ਵਹਿ ਲਹੈ। ਜਾਲ ਪਾ ਪਦਾਰਥ ਇਤੜੇ, ਗੁਰ ਅਮਰਦਾਸ ਡਿੱਠੈ ਮਿਲਹੈ। ਜਾਲ ਪਾ ਨਾਮੇ ਭੱਟ ਨੇ ਇਸ ਸਵਈਏ ਦੇ ਅੰਦਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਕਰਨ ਨਾਲ ਇਹ ਸਵਈਏ ਅੰਦਰ ਪ੍ਰਵੋਕਤ ਜਿਨ੍ਹਾਂ ਪਦਾਰਥਾਂ ਵਸਤੂਆਂ ਦੀ ਜ਼ਿਕਰ ਕੀਤਾ, ਜਿਨ੍ਹਾਂ ਦਾ ਉਹਨਾਂ ਦੀ ਪ੍ਰਾਪਤੀ ਗੁਰੂ ਦਰਸ਼ਨਾਂ ਨਾਲ ਹੋਣੀ ਦਰਸਾਈ ਹੈ। ਔਰ ਉਹ ਵਿਚਾਰ ਆਪ ਕੀਰਤਨ ਸਰਵਣ ਕਰ ਰਹੇ ਸੀ, ਲੜੀਵਾਰ ਗੁਰਬਾਣੀ ਦੀ ਵਿਚਾਰ ਆਦਿ ਤੋਂ ਸ਼੍ਰੀ ਜਪਜੀ ਸਾਹਿਬ ਤੋਂ ਲੈ ਕੇ ਗੁਰਬਾਣੀ ਦੀ ਅਸਥਾਨ 'ਤੇ ਬੜੇ ਚਰੋਕਣੇ ਸਮੇਂ ਤੋਂ ਪ੍ਰਾਰੰਭ ਹੋਈ ਹੋਈ ਬਿਲਾ ਨਾਗਾ ਆਪ ਪਾਤਸ਼ਾਹ ਦੇ ਦਰਬਾਰ ਵਿੱਚ ਪਹੁੰਚ ਕੇ ਸੁਣਦੇ ਆ ਰਹੇ ਹੋ। ਇਹ ਵਿਚਾਰ ਸ਼੍ਰੀ ਸੁਖਮਨੀ ਸਾਹਿਬ ਜੀ ਦੀਆਂ 23 ਅਸ਼ਟਪਦੀਆਂ ਦੇ ਕੱਲ ਸੰਪੂਰਨ ਹੋਈ ਸੀ। 24ਵੀਂ ਅਖੀਰਲੀ ਸੁਖਮਨੀ ਸਾਹਿਬ ਜੀ ਦੀ ਅਸ਼ਟਪਦੀ ਅਤੇ ਅਸ਼ਟਪਦੀ ਦੇ ਨਾਲ ਸੰਬੰਧਿਤ ਸਲੋਕ ਤੋਂ ਵਿਚਾਰ ਅੱਗੇ ਪ੍ਰਾਰੰਭ ਹੋ ਰਹੀ ਹੈ। ਆਓ ਮਨਵਿਰਤੀਆਂ ਨੂੰ ਸੰਕੋਚ ਕਰਕੇ ਧੰਨ ਉਸ ਸ਼ਾਂਤ ਸਰੂਪ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜਿਸ ਕਰਨਾ ਨਿਧਾਨ ਸਤਿਗੁਰੂ ਜੀ ਨੇ ਸਾਡੇ ਕਲਯੁਗੀ ਜੀਆਂ ਦੇ ਦਿਨ ਅਤੇ ਰਾਤ ਦੇ ਅੰਦਰ ਆਵਣ ਵਾਲੇ ਸਮੁੱਚੇ ਸਵਾਸਾਂ ਦੀ ਸਫਲਤਾ ਲਈ ਜੋ ਸੁਖਾਂ ਦੀ ਮਣੀ ਹੈ, ਜਿਸ ਨੂੰ ਪਾਤਸ਼ਾਹ ਨੇ ਕਿਹਾ ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਰਾਮਸਰ ਦੀ ਪਾਵਨ ਧਰਤੀ 'ਤੇ ਸੁਸ਼ੋਭਿਤ ਹੋ ਕੇ ਸਤਿਗੁਰੂ ਨੇ ਉਚਾਰਨ ਕੀਤੀ ਇਹ ਪਾਵਨ ਬਾਣੀ। ਆਓ ਉਸ ਗੁਰੂ ਪੰਚਮ ਪਾਤਸ਼ਾਹ ਦੇ ਸਰੂਪ ਦਾ ਧਿਆਨ ਧਰ ਕੇ ਇਸ 24ਵੀਂ ਅਸ਼ਟਪਦੀ ਦੇ ਨਾਲ ਸੰਬੰਧਿਤ ਸਲੋਕ ਤੋਂ ਵਿਚਾਰ ਪ੍ਰਾਰੰਭ ਹੋ ਰਹੀ ਆ। ਆਰੰਭਤਾ ਤੋਂ ਸ਼ਰਵਣ ਕਰੀਏ।
ਸਲੋਕ ਪੂਰਾ ਪ੍ਰਭ ਆਰਾਧਿਆ।
ਸਲੋਕ ਦੇ ਆਰੰਭ ਵਿੱਚ ਸਤਿਗੁਰੂ ਪਾਤਸ਼ਾਹ ਜੀ ਨੇ ਪੂਰਨ ਪ੍ਰਭੂ ਦੀ ਗੱਲ ਕੀਤੀ ਆ। ਗੁਰਸੰਗਤ ਜੀ, ਸੰਸਾਰ ਦੇ ਅੰਦਰ ਕਰਤੇ ਵਾਹਿਗੁਰੂ ਨੇ ਜੋ ਕੁਝ ਵੀ ਕੀਤਾ ਉਹ ਪੂਰਾ ਹੀ ਕੀਤਾ ਹੈ, ਕਰਨ ਵਾਲਾ ਵੀ ਉਹ ਪੂਰਨ ਹੈ, ਉਹਨੇ ਕੀਤਾ ਵੀ ਸਭ ਕੁਝ ਪੂਰਾ। ਅਧੂਰੀ ਗੱਲ, ਅਧੂਰੀ ਵਸਤੂ ਸੰਸਾਰ ਅੰਦਰ ਕਦੇ ਵੀ ਸੋਭਦੀ ਨਹੀਂ। ਜੋ ਕੁਝ ਅਧੂਰਾ ਹੁੰਦਾ ਉਹ ਸਵਾਏ ਮਾਣ ਨਹੀਂ, ਸੋਭਾ ਨਹੀਂ ਪਾਉਂਦਾ, ਹਰ ਚੀਜ਼ ਹਰ ਗੱਲ ਹਰ ਵਸਤੂ ਪੂਰੀ ਹੀ ਸੰਸਾਰ ਅੰਦਰ ਸੋਭਾ ਪਾਉਂਦੀ ਆ। ਕਰਤੇ ਨੇ ਇਹ ਸੰਸਾਰਕ ਰਚਨਾ ਆਪ ਰਚੀ ਹੈ। ਕਦੇ ਕੋਈ ਮਨੁੱਖ ਦਾ ਵੀ ਸਰੀਰਕ ਅੰਗ ਅਧੂਰਾ ਹੋਵੇ, ਮਨੁੱਖ ਕਦੇ ਸੋਭਾ ਨਹੀਂ ਪਾਉਂਦਾ। ਪੂਰਿਆਂ ਗੁਣਾ ਕਰਕੇ ਹੀ ਮਨੁੱਖ ਸੋਭਦਾ ਹੈ। ਜੇ ਕੋਈ ਗੁਣ ਦੀ ਵੀ ਸੱਖਣਾ ਫਿਰ ਵੀ ਸੋਭਦਾ ਨਹੀਂ। ਹਰ ਚੀਜ਼ ਸੰਸਾਰ ਅੰਦਰ ਸੋਭਾ ਪੂਰੀ ਹੀ ਕਰਤੇ ਦੀ ਬਣਾਈ ਪਾਉਂਦੀ ਹੈ। ਮੇਰੇ ਸਤਿਗੁਰੂ ਜੀ ਨੇ ਬਾਣੀ 'ਚ ਇਹ ਵੀ ਕਿਹਾ, ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾਹੀਂ। ਪੂਰੇ ਪ੍ਰਭੂ ਦਾ ਇਹ ਕੀਤਾ ਹੋਇਆ ਸਭ ਕੁਝ ਪੂਰਾ ਹੈ। ਇਹਦੇ 'ਚ ਕੁਝ ਵੀ ਨਿਉਣਤਾ ਨਹੀਂ, ਕੋਈ ਘਾਟ ਨਹੀਂ ਹੈ। ਇਸ ਲਈ ਪੂਰਾ ਥਾਟ ਬਣਾਇਆ ਪੂਰਾ, ਵੇਖੋ ਏਕ ਸਮਾਨਾ, ਇਸ ਪ੍ਰਪੰਚ ਮਹਿ ਸਾਚੇ ਨਾਮ ਕੀ ਵਡਿਆਈ, ਮਤ ਕੋ ਧਰਹੋ ਗੁਮਾਨਾ। ਇਹ ਪੂਰਨ ਵਾਹਿਗੁਰੂ ਨੇ ਇਹ ਪ੍ਰਪੰਚ ਸੰਸਾਰ ਆਪ ਹੀ ਪੂਰਾ ਰਚਿਆ। ਉਸ ਪੂਰੇ ਪ੍ਰਭੂ ਨੂੰ ਆਰਾਧਣ ਲਈ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਸਾਨੂੰ ਸਿੱਖਿਆ ਦਿੱਤੀ ਹੈ। ਹਜ਼ੂਰ ਕਹਿੰਦੇ ਨੇ ਪੂਰਾ ਪ੍ਰਭ ਆਰਾਧਿਆ। ਸਤਿਗੁਰੂ ਦੀ ਸ਼ਰਨ ਵਿੱਚ ਬੇਨਤੀ ਕੀਤੀ, ਪਾਤਸ਼ਾਹ ਉਸ ਵਾਹਿਗੁਰੂ ਜੀ ਨੂੰ ਕਿਸ ਤਰ੍ਹਾਂ ਪ੍ਰਾਪਤ ਕੀਤਾ ਜਾ ਸਕਦਾ ਹੈ? ਹਜ਼ੂਰ ਕਹਿੰਦੇ ਨੇ ਭਾਈ, ਜਿਨ੍ਹਾਂ ਨੇ ਪੂਰੇ ਪ੍ਰਭੂ ਵਾਹਿਗੁਰੂ ਜੀ ਨੂੰ ਆਰਾਧਨਾ ਕੀਤਾ ਹੈ,
ਪੂਰਾ ਜਾਂ ਕਾ ਨਾਉ,
ਕਿਉਂਕਿ ਉਹ ਆਪ ਪੂਰਾ ਹੈ, ਉਸ ਪ੍ਰਭੂ ਦਾ ਨਾਮ ਵੀ ਪੂਰਾ ਹੈ। ਹੋਰ ਸੰਸਾਰ ਦੇ ਅੰਦਰ ਉਹਦੇ ਨਾਮ ਤੋਂ ਬਿਨਾਂ ਹੋਰ ਨਾਮ ਪੂਰੇ ਨਹੀਂ, ਨਾਮ ਵੀ ਅਧੂਰੇ ਨੇ। ਨਾਮ ਦੀ ਹੋਰ ਦੀ ਕਿਸੇ ਦੀ ਸਥਿਰਤਾ ਨਹੀਂ, ਉਹਦਾ ਨਾਮ ਹੀ ਤਿੰਨ ਕਾਲ ਸੱਤ ਹੈ, ਉਹ ਪੂਰਾ ਹੈ। ਉਸੇ ਨੂੰ ਸਤਿਗੁਰੂ ਜੀ ਨੇ ਕਿਹਾ ਹੈ, ਕਿਰਤਮ ਨਾਮ ਕਥੇ ਤੇਰੇ ਜਿਹਵਾ, ਸਤ ਨਾਮ ਤੇਰਾ ਪਰਾ ਪੂਰਵਲਾ। ਉਸੇ ਨੂੰ ਹਜ਼ੂਰ ਨੇ ਕਿਹਾ, ਜਪ ਮਨ ਸਤ ਨਾਮ, ਸਦਾ ਸਤ ਨਾਮ, ਹਲਤ ਪਲਤ ਮੁਖ ਉਜਲ ਹੋਈ ਹੈ, ਨਿਤ ਧਿਆਈਐ ਹਰ ਪੁਰਖ ਨਿਰੰਜਨਾ। ਉਹਦਾ ਨਾਉ ਪੂਰਾ ਹੈ, ਪੂਰਾ ਜਾ ਕਾ ਨਾਉ। ਬਾਕੀ ਜਿਹੜੇ ਨਾਮ ਨੇ ਮਨੁੱਖਾਂ ਦੇ, ਜੀਆਂ ਦੇ, ਮਹਾਰਾਜ ਕਹਿੰਦੇ ਆਇਆ ਗਿਆ ਮੋਇਆ ਨਾਉ। ਮਹਾਰਾਜ ਕਹਿੰਦੇ ਸਮੇਂ ਦੇ ਨਾਲ ਜੀਵ ਦਾ ਨਾਮ ਖਤਮ ਹੋ ਜਾਂਦਾ। ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤਖ਼ਤ ਸ੍ਰੀ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਸੁਭਾਈ ਮਾਨ ਹਨ। ਤਵਾਰੀਖ ਗੁਰੂ ਖਾਲਸਾ ਦੇ ਅੰਦਰ ਮਹਾਂਕਵੀ ਗਿਆਨੀ ਗਿਆਨ ਸਿੰਘ ਜੀ ਨੇ ਜ਼ਿਕਰ ਕੀਤਾ ਹੈ, ਗੁਰੂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਸਿੰਘਾਂ ਨੂੰ ਕਹਿਣ ਲੱਗੇ, ਸਿੰਘੋ ਤੁਸੀਂ ਭਗਤ ਕਬੀਰ ਨੂੰ ਤਾਂ ਸਾਰੇ ਜਾਣਦੇ ਹੋ ਨਾ? ਕਹਿੰਦੇ ਹਾਂ ਜੀ, ਸਾਰੇ ਜਾਣਦੇ ਹਾਂ। ਭਗਤ ਕਬੀਰ ਜੀ ਦੀ ਪਾਵਨ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਅੰਕਿਤ ਹੈ। ਭਗਤ ਕਬੀਰ ਮਹਾਨ ਕਰਨੀ ਵਾਲੇ ਹਨ। ਪਾਤਸ਼ਾਹ ਕਹਿੰਦੇ ਭਾਈ, ਕਬੀਰ ਦੇ ਮੌਕੇ 'ਤੇ ਬਾਦਸ਼ਾਹ ਕਿਹੜਾ ਸੀ, ਉਸ ਦਾ ਨਾਮ ਦੱਸੋ। ਸਿੰਘ ਕਹਿੰਦੇ ਸੋਚਾਂ ਵਿੱਚ ਪੈ ਗਏ, ਕੋਈ ਕਿਸੇ ਦਾ ਨਾਮ ਲਵੇ, ਕੋਈ ਕਿਸੇ ਦਾ ਨਾਮ ਲਵੇ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਭਾਈ, ਵਾਹਿਗੁਰੂ ਪਰਮੇਸ਼ਰ ਦਾ ਨਾਮ ਪੂਰਾ ਹੈ। ਜਿਹੜਾ ਉਹਦੇ ਨਾਮ ਨਾਲ ਜੁੜ ਜਾਂਦਾ ਹੈ, ਉਹ ਵੀ ਨਾਮ ਜਪਣ ਵਾਲਾ ਸੰਸਾਰ ਦੇ ਅੰਦਰ ਸਥਿਰ ਹੋ ਜਾਂਦਾ ਹੈ। ਬਾਕੀ ਕਿਸੇ ਦਾ ਨਾਮ ਇੱਥੇ ਨਹੀਂ ਰਹਿੰਦਾ। ਇਸੇ ਲਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਪਾਵਨ ਬਚਨ ਕਹੇ ਹਨ, ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ। ਵਾਹਿਗੁਰੂ ਪਰਮੇਸ਼ਰ ਦਾ ਨਾਮ ਸਥਿਰ ਹੈ। ਉਸ ਨਾਮ ਨਾਲ ਜਿਹੜੇ ਜੁੜੇ ਹੋਏ ਨੇ, ਜਿਹੜੇ ਉਸਦੇ ਨਾਮ ਨੂੰ ਜਪਦੇ ਨੇ, ਉਹ ਵੀ ਤਤਵੇਤੇ ਮਹਾਤਮਾ ਸਿਮਰਨ ਬੰਦਗੀ ਕਰਨ ਵਾਲੇ ਪਰਮੇਸ਼ਰ ਦੇ ਪਿਆਰੇ ਭਗਤ, ਉਹ ਵੀ ਸਥਿਰ ਹੋ ਜਾਂਦੇ ਨੇ। ਪੂਰਾ ਪ੍ਰਭ ਆਰਾਧਿਆ, ਪੂਰਾ ਜਾ ਕਾ ਨਾਉ, ਜਿਸ ਵਾਹਿਗੁਰੂ ਪਰਮੇਸ਼ਰ ਦਾ ਨਾਮ ਪੂਰਾ, ਉਹ ਪੂਰੇ ਨਾਮ ਵਾਲੇ ਵਾਹਿਗੁਰੂ ਨੂੰ ਆਰਾਧਨਾ ਕੀਤਾ ਹੈ।
ਨਾਨਕ ਪੂਰਾ ਪਾਇਆ।
ਹਜ਼ੂਰ ਕਹਿੰਦੇ ਨੇ ਭਾਈ ਅਸਾਂ ਨੇ ਗੁਰੂ ਕਿਰਪਾ ਨਾਲ ਉਸ ਪੂਰੇ ਪ੍ਰਭੂ ਨੂੰ ਪਾਇਆ ਹੈ। ਕਹਿੰਦੇ ਜੀ ਅਸੀਂ ਕਿਸ ਤਰ੍ਹਾਂ ਫਿਰ ਉਸ ਨੂੰ ਪਾਵਨਾ ਕਰੀਏ? ਤੋਂ ਸਤਿਗੁਰੂ ਪਾਤਸ਼ਾਹ ਜੀ ਅੱਗੇ ਸਿੱਖਿਆ ਦਿੰਦੇ ਹਨ।
ਪੂਰੇ ਕੇ ਗੁਣ ਗਾਓ।
ਸਾਰੇ ਕਹਿੰਦੇ ਭਾਈ ਪੂਰੇ ਕੇ ਗੁਣ ਗਾਓ, ਪੂਰਨ ਪ੍ਰਭੂ ਦੇ ਗੁਣ ਗਾਵਨਾ ਕਰੋ ਜੇ ਉਸ ਪੂਰੇ ਨੂੰ ਪਾਵਨਾ ਹੈ। ਅਧੂਰਿਆਂ ਦੇ ਗੁਣ ਕਾਹਦੇ ਗਾਉਣੇ ਹਨ? ਮਨੁੱਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਪੂਰੇ ਕੇ ਗੁਣ ਗਾਓ, ਪੂਰੇ ਪ੍ਰਭੂ ਦੇ ਗੁਣ ਗਾਉਣਾ ਕਰੋ। ਹੋਰ ਕਿਹਦੇ ਗੁਣ ਗਾਉਣੇ ਨੇ? ਹੋਰ ਸੰਸਾਰ ਦੇ ਅੰਦਰ ਸਾਰੇ ਹੀ ਅਨਸਥਿਰ ਹਨ, ਗੁਣ ਉਸ ਵਾਹਿਗੁਰੂ ਪੂਰੇ ਦੇ ਗਾਉਣਾ ਕਰੋ।
ਅਸ਼ਟਪਦੀ ਪੂਰੇ ਗੁਰ ਕਾ ਸੁਣ ਉਪਦੇਸ਼।
ਹਜ਼ੂਰ ਕਹਿੰਦੇ ਨੇ ਆਏ ਮਨੁੱਖ ਉਹ ਪੂਰੇ ਸਤਿਗੁਰੂ ਪਾਤਸ਼ਾਹ ਦੇ ਉਪਦੇਸ਼ ਨੂੰ ਸੁਣਨਾ ਕਰ।
ਪਾਰ ਬ੍ਰਹਮ ਨਿਕਟ ਕਰ ਪੇਖ।
ਪੂਰੇ ਗੁਰੂ ਦਾ ਉਪਦੇਸ਼ ਕੀ ਹੈ? ਪਾਰ ਬ੍ਰਹਮ ਨਿਕਟ ਕਰ ਪੇਖ, ਜੋ ਸੰਸਾਰ ਦਾ ਪਰਾਰੂਪ ਬ੍ਰਹਮ ਵਿਆਪਕ ਰੂਪ ਵਾਹਿਗੁਰੂ ਹੈ ਪਾਰ ਬ੍ਰਹਮ। ਮਹਾਰਾਜ ਕਹਿੰਦੇ ਉਹਨੂੰ ਨਿਗਟ ਕਰ ਵੇਖ ਪੇਖ, ਉਹਨੂੰ ਨੇੜੇ ਤੋਂ ਨੇੜੇ ਜਾਣ ਕੇ ਤੱਕਣਾ ਕਰੋ, ਉਹਨੂੰ ਹਾਜ਼ਰ ਨਾਜ਼ਰ ਸਮਝਣਾ ਕਰੋ। ਭਾਵ ਮਨੁੱਖ ਪਾਪ ਉਦੋਂ ਹੀ ਕਰਦਾ ਜਦੋਂ ਮਨੁੱਖ ਵਾਹਿਗੁਰੂ ਨੂੰ ਦੂਰ ਸਮਝਦਾ, ਗੁਰੂ ਨੂੰ ਦੂਰ ਸਮਝਦਾ, ਇਹ ਸਮਝਦਾ ਕਿਹੜਾ ਕੋਈ ਦੇਖਦਾ। ਮਨੁੱਖ ਉਦੋਂ ਮੰਦ ਕਰਮ, ਉਦੋਂ ਪਾਪ ਕਰਮਾਂ ਵਿੱਚ ਖਚਤ ਹੁੰਦਾ, ਉਦੋਂ ਹੀ ਕਿਸੇ ਦਾ ਬੁਰਾ ਚਿਤਵਦਾ, ਉਦੋਂ ਬੁਰੇ ਕਰਮ ਕਰਦਾ। ਜੇਕਰ ਇਸ ਨੂੰ ਇਹ ਹੋਵੇ ਵੀ ਗੁਰੂ ਤਾਂ ਸਮਰੱਥ ਹੈ, ਗੁਰੂ ਹਾਜ਼ਰ ਨਾਜ਼ਰ ਹੈ, ਗੁਰੂ ਵੇਖਦਾ ਹੈ, ਤਾਂ ਫਿਰ ਕਦੇ ਵੀ ਇਹ ਮਾੜੇ ਕਰਮਾਂ 'ਚ ਖਚਤ ਨਾ ਹੋਵੇ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਪਾਰ ਬ੍ਰਹਮ ਨਿਕਟ ਕਰ ਪੇਖ ਹੈ ਮਨੁੱਖ, ਉਸ ਵਾਹਿਗੁਰੂ ਪਰਮੇਸ਼ਰ ਨੂੰ ਤੂੰ ਨੇੜੇ ਤੋਂ ਨੇੜੇ ਹਾਜ਼ਰਾ ਹਜ਼ੂਰ ਜਾਹਰਾ ਜਹੂਰ ਨਿਚ ਕਰਨਾ ਕਰ।
ਸਾਸ ਸਾਸ ਸਿਮਰੋ ਗੋਬਿੰਦ।
ਉਹਨੂੰ ਭਾਈ ਪ੍ਰਤੱਖ ਅਤੇ ਹਾਜ਼ਰ ਨਾਜ਼ਰ ਜਾਣ ਕਰਕੇ ਸਵਾਸ ਸਵਾਸ ਉਹਨੂੰ ਸਿਮਰਨਾ ਕਰ, ਆਉਂਦੇ ਜਾਂਦੇ ਸਵਾਸ ਵਿੱਚ ਉਸ ਵਾਹਿਗੁਰੂ ਨੂੰ ਯਾਦ ਕਰਨਾ ਕਰ।
ਮਨ ਅੰਤਰ ਕੀ ਉਤਰੈ ਚਿੰਤ।
ਉਹਦਾ ਸਵਾਸ ਸਵਾਸ ਸਿਮਰਨ ਕਰਨ ਨਾਲ ਕੀ ਫਲ ਪ੍ਰਾਪਤ ਹੋਵੇਗਾ? ਮਨ ਅੰਤਰ ਕੀ ਉਤਰੈ ਚਿੰਤ। ਐ ਮਨੁੱਖ ਜੋ ਤੇਰੇ ਮਨ ਦੇ ਅੰਦਰ ਚਿੰਤ ਚਿੰਤਾ ਹੈ, ਉਹ ਸਾਰੀ ਉੱਤਰ ਜਾਵੇਗੀ, ਚਿੰਤਾ ਤੇਰੀ ਖਤਮ ਹੋ ਜਾਵੇਗੀ।
ਆਸ ਅਨਿਤ ਤਿਆਗੋ ਤਰੰਗ।
ਆਹ ਜਿਹੜੀ ਅਨਿਤ ਵਸਤੂ ਹੈ, ਅਨਿਤ ਪਦਾਰਥ ਨੇ, ਝੂਠੀਆਂ ਵਸਤੂਆਂ ਦੀ ਜਿਹੜੀ ਆਸਾ ਧਾਰੀ ਬੈਠਾ ਹੈ, ਉਹਨੂੰ ਤਿਆਗੋ ਤਿਆਗਣਾ ਕਰ। ਆਸ ਅਨਿਤ ਤਿਆਗੋ ਤਰੰਗ, ਅਤੇ ਮਨ ਦੇ ਜਿਹੜੇ ਤਰੰਗ ਸੰਕਲਪ ਨੇ, ਮਨ ਦੇ ਜਿਹੜੇ ਝੂਠੇ ਫੁਰਨੇ ਨੇ, ਇਹਨਾਂ ਨੂੰ ਵੀ ਤਿਆਗਣਾ ਕਰ। ਮਨ ਦੇ ਫੁਰਨਿਆਂ ਨੂੰ ਬੰਦ ਕਰਨਾ ਕਰ, ਮਨ 'ਤੇ ਕਾਬੂ ਪਾਵਣਾ ਕਰ।
ਸੰਤ ਜਨਾਂ ਕੀ ਧੂਰ ਮਨ ਮੰਗ।
ਐ ਮਨੁੱਖ ਜੋ ਰੱਬ ਦੇ ਪਿਆਰੇ ਸੰਤ ਜਨ ਨੇ, ਉਹਨਾਂ ਦੀ ਧੂੜ ਮੰਗਣਾ ਕਰ। ਸੰਤ ਜਨਾਂ ਕੀ ਧੂਰ ਮਨ ਮੰਗ। ਧੰਨ ਗੁਰੂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਨਾ, ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ। ਰੇਨ ਦਾ ਅਰਥ ਹੈ ਧੂੜੀ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਹਮ ਸੰਤਨ ਕੀ ਰੇਨ ਪਿਆਰੇ, ਹਮ ਸੰਤਨ ਕੀ ਸ਼ਰਨਾ, ਸੰਤ ਹਮਾਰੀ ਓਟ ਸਤਾਣੀ, ਸੰਤ ਹਮਾਰਾ ਗਹਿਣਾ, ਹਮ ਸੰਤਨ ਸਿਉਂ ਬਣ ਆਏ, ਪੂਰਵ ਲਿਖਿਆ ਪਾਏ, ਇਹੋ ਮਨ ਤੇਰਾ ਭਾਏ, ਇਹੋ ਮਨ ਤੇਰਾ ਭਾਏ, ਸੰਤਨ ਸਿਉਂ ਮੇਰੀ ਲੇਵਾ ਦੇਵੀ, ਸੰਤਨ ਸਿਉਂ ਵਿਉਹਾਰਾ, ਸੰਤਨ ਸਿਉਂ ਹਮਲਾਹ ਖਾਟਿਆ, ਹਰ ਭਗਤ ਭਰੇ ਭੰਡਾਰਾ, ਸੰਤਨ ਮੋਕੋ ਪੂੰਜੀ ਸੌਂਪੀ, ਤੋਂ ਉਤਰਿਆ ਮਨ ਕਾ ਧੋਖਾ, ਧਰਮ ਰਾਏ ਅਵ ਕਹਾਂ ਕਰੈ ਗੋ, ਜੋ ਫਾਟਿਓ ਸਗਲੋ ਲੇਖਾ, ਮਹਾਂ ਆਨੰਦ ਭੈ ਸੁਖ ਪਾਇਆ, ਸੰਤਨ ਕੈ ਪ੍ਰਸਾਦੇ, ਕਹੋ ਨਾਨਕ ਹਰ ਸਿਉਂ ਮਨ ਮਾਨਿਆ, ਰੰਗ ਰੱਤੇ ਬਿਸਮਾਦੇ। ਹਜ਼ੂਰ ਕਹਿੰਦੇ ਨੇ ਸੰਤ ਜਨਾ ਕੇ ਧੂਰ ਮਨ ਮੰਗ। ਹੇ ਮਨ, ਹੇ ਪਿਆਰੇ, ਪਰਮੇਸ਼ਰ ਦੇ ਪਿਆਰਿਆਂ ਦੀ ਧੂੜ ਮੰਗਣਾ ਕਰ। ਜਿਵੇਂ ਪਾਤਸ਼ਾਹ ਸਾਨੂੰ ਬਖਸ਼ਿਸ਼ ਕਰਦੇ ਨੇ, ਨਾਨਕ ਦਾਸ ਇਹੀ ਸੁਖ ਮੰਗੈ ਮੋਹ ਕਾਉ ਕਰ ਸੰਤਨ ਕੀ ਧੂਰੇ ਅਥਵਾ ਧੂੜੀ ਵਿੱਚ ਲੁੜੰਦੜੀ ਸੋਹਾਂ ਨਾਨਕ ਤੈ ਸਹਿ ਨਾਲੇ। ਹਜ਼ੂਰ ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਪਿਆਰਿਆਂ ਦੀ ਹੇ ਮਨ ਹੇ ਪਿਆਰੇ ਧੂੜੀ ਮੰਗਣਾ ਕਰ
ਆਪ ਛੋੜ ਬੇਨਤੀ ਕਰੋ।
ਆਪਾ ਭਾਵ ਹੰਕਾਰ ਛੱਡ ਕੇ ਮਨੁੱਖ ਗੁਰੂ ਪਰਮੇਸ਼ਰ ਅੱਗੇ ਬੇਨਤੀਆਂ ਕਰਨਾ ਕਰ।
ਸਾਧ ਸੰਗ ਅਗਨ ਸਾਗਰ ਤਰਹੋ।
ਐ ਮਨੁੱਖ ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਕਰ। ਸੰਗਤ ਕਰਦਿਆਂ ਹੋਇਆਂ ਅਗਨ ਸਾਗਰ ਤਰਹੋ, ਜਿਹੜਾ ਇਹ ਤ੍ਰਿਸ਼ਨਾ ਰੂਪ ਅਗਨੀ ਨਾਲ ਭਰਪੂਰ ਹੈ, ਇਹ ਸੰਸਾਰ ਜਿਹਦੇ ਵਿੱਚ ਐਸੀਆਂ ਨਦੀਆਂ ਅੱਗਦੀਆਂ ਬਹਿ ਰਹੀਆਂ ਨੇ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ ਪਵਹਿ ਦੱਜਹਿ ਨਾਨਕਾ ਤਰੀਐ ਕਰਮੀ ਲੱਗ। ਇਹ ਜਿਹੜਾ ਐਸਾ ਅਗਨੀ ਦਾ ਸੰਸਾਰ ਸਮੁੰਦਰ ਹੈ, ਪਰਮੇਸ਼ਰ ਦੇ ਪਿਆਰਿਆਂ ਦੀ ਸੰਗਤ ਵਿੱਚ ਮਿਲ ਕੇ ਇਹਨੂੰ ਸੌਖਿਆਂ ਤਰ ਲੈਣਾ ਕਰ।
ਹਰ ਧਨ ਕੇ ਭਰ ਲਿਓ ਭੰਡਾਰ।
ਐ ਮਨੁੱਖ ਆਪਣੇ ਅੰਤਸ਼ ਕਰਨ ਰੂਪ ਭੰਡਾਰੇ ਨੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਰੂਪ ਧਨ ਨਾਲ ਭਰ ਲੈਣਾ ਕਰ। ਝੂਠੇ ਧਨ ਨੂੰ ਮਤਾਂ ਇਕੱਠਾ ਕਰਨ ਵਿੱਚ ਲੱਗ, ਸੱਚਾ ਨਾਮ ਰੂਪੀ ਧਨ ਵੀ ਇਕੱਠਾ ਕਰ ਲਾ। ਜੈਸੇ ਕਲੰਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਪਾਵਨ ਬਾਣੀ ਦੇ ਅੰਦਰ ਆਪਣੀ ਚ ਵਚਨ ਕਰਦੇ ਨੇ, ਸੰਗ੍ਰਹਿ ਕਰੋ ਸਦਾ ਹਰ ਸਿਮਰਨ ਕੋ ਪਰਮ ਪਾਪ ਤਜ ਭਾਗੋ, ਜਾਂ ਤੇ ਦੁੱਖ ਪਾਪ ਨਹਿ ਭੇਟੈ ਕਾਲ ਜਾਲ ਤੇ ਤਾਗੋ, ਜੋ ਸੁਖ ਚਾਹੋ ਸਦਾ ਸਭਨ ਕਹੋ ਤਉ ਹਰ ਕੇ ਰਸ ਪਾਗੋ। ਸੰਗ੍ਰਹਿ ਕਰੋ ਸਦਾ ਹਰ ਸਿਮਰਨ ਕੋ, ਐ ਮਨੁੱਖ ਵਾਹਿਗੁਰੂ ਦਾ ਸਿਮਰਨ ਨਾਮ ਰੂਪ ਧਨ ਇਕੱਠਾ ਕਰਨਾ ਕਰ। ਸਤਿਗੁਰੂ ਪਾਤਸ਼ਾਹ ਇੱਥੇ ਕਹਿੰਦੇ ਨੇ ਹਰ ਧਨ ਕੇ ਪਰਲੇ ਹੋ ਭੰਡਾਰ। ਇਸ ਨਾਮ ਰੂਪ ਧਨ ਦੇ ਭੰਡਾਰੇ ਨਾਲ ਹੀ ਅਸਲ ਤੂੰ ਧਨਾਟ ਬਣੇਗਾ। ਜਿਨ੍ਹਾਂ ਕੋਲ ਸੀ ਉਹ ਧਨਾਟ ਸਨ। ਇਸ ਧਨ ਨੂੰ ਪਾ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਹਮ ਧਨ ਬੰਤ ਭਾਗਠ ਸੱਚ ਨਾਏ, ਹਰ ਗੁਣ ਗਾਵਹਿ ਸਹਿਜ ਸੁਭਾਏ, ਪਿਉ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰਾ ਮਨ ਭਇਆ ਨਿਧਾਨਾ, ਰਤਨ ਲਾਲ ਜਾਂ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵਹਿ ਖਰਚ ਹੈ ਰਲ ਮਿਲ ਭਾਈ, ਤੋਟ ਨ ਆਵੈ ਵੱਧ ਦੋ ਜਾਈ। ਇਹ ਧਨ ਨੂੰ ਮਾਰੇ ਕਹਿੰਦੇ ਆਪ ਖਾਵੋ, ਜਪਣ ਰੂਪ ਅਤੇ ਹੋਰਾਂ ਨੂੰ ਜਪਾਉਣ ਰੂਪ ਖਰਚੋ, ਤੋਟ ਨਾ ਆਵੈ ਵੱਧ ਦੋ ਜਾਈ। ਇਹ ਨਾਮ ਰੂਪ ਧਨ ਫਿਰ ਮੁੱਕੇਗਾ ਨਹੀਂ। ਇਹਨੂੰ ਗੁਰੂ ਅਮਰਦਾਸ ਜੀ ਮਹਾਰਾਜ ਵੀ ਕਹਿੰਦੇ ਨੇ, ਇਹੋ ਧਨ ਅਖੁੱਟ ਨਾ ਨਿਖੁੱਟੈ ਨਾ ਜਾਏ, ਪੂਰਾ ਸਤਿਗੁਰ ਦੀਆ ਦਿਖਾਏ। ਦੁਨਿਆਵੀ ਧਨ ਕਰਕੇ ਤ੍ਰਿਪਤੀ ਨਹੀਂ ਆਉਣੀ, ਉਹ ਤਾਂ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ, ਸਹਿਸ ਖਟੇ ਲੱਖ ਕੋ ਉੱਠ ਧਾਵੈ, ਤ੍ਰਿਪਤ ਨਾ ਆਵੈ ਮਾਇਆ ਪਾਸ਼ੈ ਪਾਵੈ। ਉਹ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰੈ ਪਰੈ ਹੀ ਕੋ ਲੁੱਝੀ ਹੈ। ਜਿੰਨਾ ਕੁਝ ਮਰਜ਼ੀ ਹੋਵੇ ਰੱਜ ਨਹੀਂ ਆਵੇਗਾ। ਜਿਸ ਤਰ੍ਹਾਂ ਸਿਆਣੇ ਕਥਨ ਕਰਦੇ ਨੇ, ਇੱਕ ਬਹੁਤ ਵੱਡਾ ਧਨਾਟ ਮਨੁੱਖ ਸੀ, ਬੇਅੰਤ ਉਸਨੇ ਧਨ ਇਕੱਠਾ ਕੀਤਾ ਸੀ ਅਤੇ ਉਸਦਾ ਇੱਕ ਚੰਗਾ ਮਨੀਮ ਰੱਖਿਆ ਹੋਇਆ ਸੀ। ਕਹਿੰਦੇ ਕੰਜੂਸ ਬਹੁਤ ਸੀ ਉਹ। ਇੱਕ ਵਾਰ ਕਹਿੰਦੇ ਉਸ ਸ਼ਾਹੂਕਾਰ ਨੇ ਆਪਣੇ ਮੁਨੀਮ ਨੂੰ ਕਿਹਾ ਵੀ ਤੂੰ ਮੈਨੂੰ ਸਾਰੀ ਗਿਣਤੀ ਕਰਕੇ ਸਾਰਾ ਹਿਸਾਬ ਲਾ ਕੇ ਦੱਸ ਵੀ ਕਿੰਨਾ ਕੁ ਧਨ ਮੇਰੇ ਕੋਲ ਜਮ੍ਹਾਂ ਹੋ ਗਿਆ, ਇਹਦੇ ਨਾਲ ਕਿੰਨਾ ਕੁ ਸਮਾਂ ਅੱਗੇ ਪਰਿਵਾਰ ਦਾ ਲੰਘ ਸਕਦਾ ਹੈ। ਮਨੀਮ ਬੜਾ ਸਿਆਣਾ ਸੀ, ਕਹਿੰਦੇ ਹਿਸਾਬ ਕਿਤਾਬ ਕਰਕੇ ਸਾਰਾ ਕੁਝ ਜਿੰਨਾ ਕੁ ਉਹਦਾ ਖਰਚ ਖੁਰਚ ਸੀ ਅਤੇ ਸਭ ਕੁਝ ਹਿਸਾਬ ਲਾ ਕੇ ਕਹਿਣ ਲੱਗਿਆ, ਸ਼ਾਹ ਜੀ ਤੁਹਾਡੀਆਂ 10 ਪੀੜ੍ਹੀਆਂ ਇਹ ਧਨ ਮੁੱਕਦਾ ਨਹੀਂ ਹੈ, ਅੱਗੋਂ 10 ਪੀੜ੍ਹੀਆਂ ਹੋਰ ਨਹੀਂ ਖਾਧਾ ਮੁੱਕਦਾ। ਕਹਿੰਦੇ ਉਸੇ ਵੇਲੇ ਕਹਿੰਦੇ ਨੇਤਰਾਂ ਦੇ ਵਿੱਚੋਂ ਹੰਝੂ ਵਹਿ ਤੁਰੇ ਸ਼ਾਹੂਕਾਰ ਦਿਓ, ਕਹਿੰਦੇ ਰੋਣ ਆ ਗਿਆ। ਅੱਗੋਂ ਮਨੀਮ ਕਹਿਣ ਲੱਗਿਆ, ਸ਼ਾਹ ਜੀ ਕੀ ਕਾਰਨ, ਤੁਸੀਂ ਖੁਸ਼ ਹੋਣਾ ਸੀ, ਚਿਹਰੇ 'ਤੇ ਤੁਹਾਡੇ ਖੁਸ਼ੀ ਪ੍ਰਗਟ ਹੋਣੀ ਸੀ, ਤੁਹਾਡੇ ਤਾਂ ਨੇਤਰਾਂ 'ਚੋਂ ਹੰਝੂ ਆ ਗਏ, ਕਾਰਨ ਕੀ ਹੈ ਮੈਨੂੰ ਦੱਸੋ। ਕੰਜੂਸ ਬੜਾ ਸੀ, ਕਹਿਣ ਲੱਗਿਆ ਮੇਰੇ ਨੇਤਰਾਂ 'ਚ ਹੰਝੂ ਤਾਂ ਭਰ ਆਏ ਵੀ ਮੈਂ ਤਾਂ ਆਖਿਆ ਇਹ ਤਾਂ ਬਹੁਤ ਇਕੱਠਾ ਹੋ ਗਿਆ ਹੋਊਗਾ ਅਤੇ 10 ਪੀੜ੍ਹੀਆਂ ਤੋਂ ਬਾਅਦ ਕੀ ਕਰਾਂਗੇ। ਕਹਿੰਦੇ ਹੈਰਾਨ ਹੋ ਗਿਆ ਸੁਣ ਕਰਕੇ। ਕਹਿੰਦੇ ਮਨੀਮ ਕਹਿਣ ਲੱਗਿਆ, ਸ਼ਾਹ ਜੀ ਮੈਂ ਹੁਣ ਤੁਹਾਡੇ ਕੋਲ ਨੌਕਰੀ ਨਹੀਂ ਕਰਨੀ, ਮੈਂ ਨਹੀਂ ਰਹਿਣੀ, ਤੁਸੀਂ ਤਾਂ ਬਹੁਤ ਕੰਜੂਸ ਹੋ, ਦਾਨ ਪੁੰਨ ਤੁਸੀਂ ਕੋਈ ਕਰ ਨਹੀਂ ਸਕਦੇ, ਇੰਨਾ ਕੁਝ ਇਕੱਠਾ ਕਰਕੇ ਹਾਲੇ ਵੀ ਤੁਹਾਨੂੰ ਰੱਜਣੀ ਹੈ। ਤੋ ਕਹਿੰਦੇ ਉਸਨੇ ਸ਼ਾਹੂਕਾਰ ਨੇ ਸੋਚਿਆ ਵੀ ਮਨੀਮ ਬੜਾ ਚੰਗਾ ਸਿਆਣਾ, ਇਹਦੀ ਸਿਆਣਫ ਦੇ ਨਾਲ ਹੀ ਇੰਨਾ ਕੁਝ ਇਕੱਠਾ ਹੋਇਆ, ਬੜਾ ਹਿਸਾਬੀ ਕਿਤਾਬੀ ਆ, ਵੀ ਜੇ ਇਹ ਨਾ ਰਹਿਆ ਤਾਂ ਫਿਰ ਕਿਵੇਂ ਇਕੱਠਾ ਕਰਾਂਗਾ, ਹੋਰ ਨਹੀਂ ਕੁਝ ਵੀ ਇਕੱਠਾ ਹੋਣਾ, ਵੀ ਇਹਨੂੰ ਨਹੀਂ ਜਾਣ ਦੇਣਾ ਚਾਹੀਦਾ। ਕਹਿੰਦੇ ਮਨੀਮ ਨੂੰ ਸ਼ਾਹੂਕਾਰ ਕਹਿਣ ਲੱਗਿਆ ਵੀ ਤੈਨੂੰ ਮੈਂ ਜਾਣ ਨਹੀਂ ਦੇਣਾ, ਜਿੰਨਾ ਕੁਝ ਤੂੰ ਹੋਰ ਤਨਖਾਹ ਕਹੇ ਤਾਂ ਮੈਂ ਤੈਨੂੰ ਹੋਰ ਵੱਧ ਤਨਖਾਹ ਦੇ ਦੇਵਾਂਗਾ। ਮਨੀਮ ਬੜਾ ਸਿਆਣਾ ਸੀ, ਸਤਸੰਗਤ ਕਰਦਾ ਸੀ, ਉਹਨੇ ਸੋਚਿਆ ਵੀ ਇਹ ਕੰਜੂਸ ਆ, ਕਿਸੇ ਤਰ੍ਹਾਂ ਇਹਦਾ ਭਲਾ ਹੋ ਜਾਵੇ, ਦਾਨ ਪੁੰਨ ਤਾਂ ਕਰਦਾ ਕੋਈ ਨਹੀਂ। ਕਹਿੰਦੇ ਮਨੀਮ ਕਹਿਣ ਲੱਗਿਆ, ਸ਼ਾਹ ਜੀ ਸ਼ਰਤ ਇੱਕ ਆ, ਧਨ ਮੈਂ ਤਨਖਾਹ ਵੱਧ ਕੋਈ ਨਹੀਂ ਲੈਣੀ, ਰੱਜ ਤਾਂ ਤੁਹਾਨੂੰ ਹੈ ਕੋਈ ਨਹੀਂ, 10 ਪੀੜ੍ਹੀਆਂ ਤੱਕ ਇਕੱਠਾ ਕਰੀ ਬੈਠੇ ਹੋ, ਹਾਲੇ ਤੁਹਾਨੂੰ ਸੰਤੋਖ ਨਹੀਂ, ਪਰ ਮੈਂ ਤਾਂ ਤੁਹਾਡੇ ਕੋਲ ਰਹਾਂਗਾ ਜੇ ਤੁਸੀਂ 1 ਸੇਰ ਆਟਾ ਹਰ ਰੋਜ਼ ਦਾਨ ਕਰਿਆ ਕਰੋਗੇ। ਉਹਨੇ ਸੋਚਿਆ ਵੀ ਬੜਾ ਪੰਗਾ ਪੈ ਗਿਆ, ਆਖਰ ਹੁਣ ਉਸਨੂੰ ਕਹਿੰਦੇ ਰੱਖਣਾ ਪੈਣਾ ਸੀ। ਮਨੀਮ ਕਹਿਣ ਲੱਗਿਆ, ਚੰਗਾ ਮੈਂ ਦਾਨ ਕਰ ਦਿਆ ਕਰੂੰ 1 ਸੇਰ ਆਟਾ ਰੋਜ਼। ਮਨੀਮ ਕਹਿਣ ਲੱਗਿਆ, ਸ਼ਾਹ ਜੀ ਸਵੇਰੇ ਪਹਿਲਾਂ ਮੈਂ ਤੁਹਾਥੋਂ ਕਢਾਇਆ ਕਰੂੰ ਵੱਖਰਾ ਦਾਨ ਕਰਨ ਵਾਸਤੇ, ਐਵੇਂ ਤਾਂ ਤੁਸੀਂ ਦੇਣਾ ਕੋਈ ਨਹੀਂ, ਪਹਿਲਾਂ ਵੱਖਰਾ ਕੱਢ ਦਿਆ ਕਰੋ ਅਤੇ ਫਿਰ ਹੋਰ ਕੁਝ ਕੰਮ ਕਰਨਾ। ਕਹਿੰਦਾ ਕੋਈ ਨਾ, ਮੈਂ ਹਰ ਰੋਜ਼ ਕੱਢ ਦਿਆ ਕਰੂੰ। ਕਹਿੰਦੇ ਜਦ ਇਹ ਵਚਨ ਕਰ ਲਿਆ ਮਨੀਮ ਨੇ, ਪਹਿਲੇ ਦਿਨ ਹੀ ਕਹਿੰਦੇ ਸ਼ਾਹੂਕਾਰ ਤੋਂ 1 ਸੇਰ ਆਟਾ ਵੱਖਰਾ ਦਾਨ ਕਰਨ ਵਾਸਤੇ ਕਢਾ ਦਿੱਤਾ ਅਤੇ ਕੰਮ ਦੁਕਾਨ ਦੇ ਉੱਤੇ ਬੈਠੇ ਆ, ਸ਼ਾਹ ਵੀ ਬੈਠਾ ਅਤੇ ਕਹਿੰਦੇ ਸਾਹਮਣੇ ਆਪਣੇ 1 ਸੇਰ ਆਟਾ ਸ਼ਾਹੂਕਾਰ ਰੱਖੀ ਬੈਠਾ, ਮਨੀਮ ਦੁਕਾਨ ਦਾ ਕੰਮ ਕਰੀ ਜਾਂਦਾ। ਜਦੋਂ ਦੇਖਦਾ ਵੀ ਕੋਈ ਮੰਗਤਾ ਜਾਂ ਗਰੀਬ ਜਾਂ ਆਉਂਦਾ ਮੰਗਣ, ਉਦੋਂ ਕਹਿੰਦੇ ਉਹ ਆਟੇ ਨੂੰ ਆਪਣੇ ਪਿਛਲੇ ਪਾਸੇ ਕਰ ਲੈਂਦਾ, ਦੇਣ ਨੂੰ ਜੀ ਨਹੀਂ ਕਰਦਾ। ਸ਼ਾਮਾਂ ਪੈ ਗਈਆਂ, ਮਨੀਮ ਤੱਕਦਾ ਰਿਹਾ ਵੀ ਕੱਢਿਆ ਸਵੇਰ ਦਾ ਦੇਵੇਗਾ ਕਿਸੇ ਨੂੰ। ਆਖਿਰ ਕਹਿੰਦਾ ਜਦੋਂ ਸ਼ਾਮਾਂ ਦਾ ਟਾਈਮ ਹੋ ਗਿਆ, ਦੁਕਾਨ ਬੰਦ ਕਰਨ ਦਾ ਟਾਈਮ ਹੋ ਗਿਆ, ਮਨੀਮ ਆਪ ਉੱਠਿਆ, ਆਪ ਫਿਰ ਇੱਕ ਮੰਗਤਾ ਮਨੀਮ ਨੇ ਕਹਿੰਦੇ ਲੱਭ ਕੇ ਲਿਆਂਦਾ, ਉਹਦੇ ਵਿਚਾਰੇ ਦੇ ਕੱਪੜੇ ਫਟੇ ਹੋਏ, ਜੁੱਤੀ ਟੁੱਟੀ ਹੋਈ, ਬਿਲਕੁਲ ਬਹੁਤ ਤਰਸਯੋਗ ਉਹਦੀ ਹਾਲਤ, ਬਹੁਤ ਗਰੀਬ। ਉਹਨੂੰ ਬਾਹੋਂ ਫੜ ਲਿਆਂਦਾ ਮਨੀਮ ਨੇ ਅਤੇ ਮਨੀਮ ਸ਼ਾਹੂਕਾਰ ਦੇ ਕੋਲ ਲਿਆ ਕੇ ਸ਼ਾਹੂਕਾਰ ਨੂੰ ਕਹਿਣ ਲੱਗਿਆ, ਸ਼ਾਹ ਜੀ ਉੱਦਾਂ ਨਹੀਂ ਤੁਸੀਂ ਦਿੰਦੇ, ਮੈਂ ਤੁਹਾਤੋਂ ਦਵਾਇਆ ਹੀ ਕਰਨਾ, ਜਿਹੜਾ ਕੱਢਿਆ ਨਾ ਲਿਆ ਪਿਛਲੇ ਪਾਸੋਂ ਮੂਹਰੇ ਕਰ ਦੇ ਇਹਨੂੰ ਇਹ 1 ਸੇਰ ਆਟਾ। ਅਤੇ ਕਹਿੰਦੇ ਆਖਿਰ ਸ਼ਾਹੂਕਾਰ ਜਦੋਂ ਮੂਹਰੇ ਆਟਾ ਕਰਕੇ ਦੇਣ ਲੱਗਿਆ ਉਸ ਗਰੀਬ ਨੂੰ, ਅਤੇ ਉਹ ਗਰੀਬ ਨੇ ਹੱਥ ਜੋੜ ਲਏ, ਕਹਿਣ ਲੱਗਿਆ ਮੈਂ ਤਾਂ ਨਹੀਂ ਲੈਣਾ। ਉਹ ਮਨੀਮ ਕਹਿਣ ਲੱਗਿਆ ਵੀ ਕੀ ਗੱਲ, ਤਾਂ ਕਿਉਂ ਨਹੀਂ ਲੈਣਾ? ਉਹ ਕਹਿਣ ਲੱਗਾ ਜੀ ਅੱਜ ਦਾ ਜਿੰਨਾ ਮੇਰੇ ਘਰ ਵਿੱਚ ਪੱਕਣਾ ਹੈ ਨਾ, ਉਹ ਕੁਝ ਮੈਨੂੰ ਮਿਲ ਗਿਆ, ਕਿਸੇ ਨੇ ਦੇ ਦਿੱਤਾ ਅੱਜ ਦਾ, ਅਤੇ ਕੱਲ੍ਹ ਲਈ ਮੈਂ ਲੈ ਲਵਾਂਗਾ, ਕੱਲ੍ਹ ਨੂੰ ਲਵਾਂਗਾ, ਅੱਜ ਨਹੀਂ ਮੈਂ ਲੈਣਾ, ਮੈਨੂੰ ਤਾਂ ਜਿੰਨੇ ਦੀ ਲੋੜ ਹੁੰਦੀ ਆ ਉਨਾ ਹੀ ਲੈਣਾ, ਅੱਜ ਗੋਚਰਾ ਮੇਰੇ ਪਰਿਵਾਰ ਦੇ ਗੁਜ਼ਾਰੇ ਗੋਚਰਾ ਮੈਨੂੰ ਮਿਲ ਗਿਆ ਗਾ, ਅਤੇ ਆਹ ਮੈਂ 1 ਸੇਰ ਆਟਾ ਬਾਦਲ ਜਾ ਕੇ ਰੱਖ ਕੇ ਕਰਨਾ, ਕੱਲ੍ਹ ਦੇ ਗੁਜ਼ਾਰੇ ਲਈ ਮੈਂ ਕੱਲ੍ਹ ਨੂੰ ਮੰਗਣ ਆਉਣਾ, ਅੱਜ ਨਹੀਂ ਮੈਂ ਹੋਰ ਲੈਣਾ। ਅਤੇ ਉਹ ਹੈਰਾਨ ਹੋ ਗਿਆ ਸ਼ਾਹੂਕਾਰ ਸੁਣ ਕਰਕੇ। ਮਨੀਮ ਕਹਿਣ ਲੱਗਿਆ, ਕਿਉਂ ਸ਼ਾਹ, ਤੇਰੀਆਂ 10 ਪੀੜ੍ਹੀਆਂ ਲਈ ਤਾਂ ਇਕੱਠਾ ਹੋਇਆ ਪਿਆ ਅਤੇ ਹਾਲੇ ਤੇਰੇ ਨੇਤਰਾਂ 'ਚ ਹੰਝੂ ਵਹਿ ਆਏ, ਇਹਦੇ ਲਈ ਕੱਲ੍ਹ ਲਈ ਕੁਝ ਨਹੀਂ ਹੈ ਪਰ ਕੱਲ੍ਹ ਲਈ ਲੈਂਦਾ ਵੀ ਨਹੀਂ ਹੈ, ਕਿੰਨਾ ਰੱਬ ਦੇ ਉੱਤੇ ਭਰੋਸਾ, ਕਿੰਨਾ ਸੰਤੋਖੀ ਆ। ਇਸ ਲਈ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਕੋਲ ਕਿੰਨਾ ਵੀ ਕੁਝ ਹੋਵੇ ਉਹ ਧਨਾਟ ਨਹੀਂ ਬਣ ਸਕਦਾ ਜਿਹਦੇ ਮਨ ਦੇ ਅੰਦਰ ਤ੍ਰਿਸ਼ਨਾ ਹੈ। ਇਸੇ ਲਈ ਭਰਥਰੀ ਜੀ ਨੇ ਲਿਖਿਆ, ਜਾਂ ਕਿ ਤ੍ਰਿਸ਼ਨਾ ਅਧਿਕ ਹੈ ਵਹੀ ਪਰਮ ਕੰਗਾਲ। ਕਹਿੰਦੇ ਜਿਸ ਮਨੁੱਖ ਦੇ ਅੰਦਰ ਬਹੁਤੀ ਤ੍ਰਿਸ਼ਨਾ ਉਹ ਵੱਡਾ ਕੰਗਾਲ ਹੈ। ਅਤੇ ਸਤਿਗੁਰੂ ਪਾਤਸ਼ਾਹ ਬਾਣੀ 'ਚ ਵੀ ਕਹਿੰਦੇ ਨੇ, ਬਿਨਾਂ ਸੰਤੋਖ ਨਹੀਂ ਕੋ ਰਾਜੈ, ਸੁਪਨ ਮਨੋਰਥ ਬਿਰਥੇ ਸਭ ਕਾਜੈ। ਇਹ ਸਾਡੇ ਸਾਰਿਆਂ ਨਾਲ ਹੀ ਵਾਪਰਦੀ ਆ, ਆਪਣੇ ਜੀਵਨ ਅੰਦਰ ਝਾਤੀ ਮਾਰ ਕੇ ਦੇਖੋ ਅੱਗੇ ਤੋਂ ਅੱਗੇ ਕਿਵੇਂ ਤ੍ਰਿਸ਼ਨਾ ਦੀ ਸਾਡੀ ਦੌੜ ਲੱਗੀ ਆ, ਕਦੇ ਕਿਸੇ ਨੂੰ ਰਾਜ ਆਉਂਦਾ? ਗੁਰਬਾਣੀ 3 ਕਾਲ ਸੱਤ ਹੈ, ਗੁਰਬਾਣੀ 'ਚ ਜੋ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਇਹ ਅਟੱਲ ਸਚਾਈ ਹੈ, ਅਤੇ ਨਾ ਸਤਿਗੁਰੂ ਬਖਸ਼ਦੇ ਨੇ ਜਿੰਨਾ ਕੁ ਕੋਈ ਕੁਝ ਦਿੰਦਾ ਹੈ। ਇੱਕ ਵਾਰੀ ਦਾ ਜ਼ਿਕਰ ਹੈ, ਇੱਕ ਕਹਿੰਦੇ ਕੋਈ ਬਾਦਸ਼ਾਹ ਸੀ ਅਤੇ ਬਾਦਸ਼ਾਹ ਦੇ ਕਹਿੰਦੇ ਦੇਸ਼ ਵਿੱਚ ਕਾਲ ਪੈ ਗਿਆ, ਮੀਂਹ ਨਾ ਪਿਆ ਪਹਿਲੇ ਸਮਿਆਂ ਦੇ ਅੰਦਰ। ਹੁਣ ਜਿਵੇਂ ਬੀਕਾਨੇਰ ਦੀ ਧਰਤੀ 'ਚ ਆਪਾਂ ਇੰਡੀਆ 'ਚ ਦੇਖਦੇ ਹਾਂ, ਜੇ ਮੀਂਹ ਪੈ ਜੂ ਤਾਂ ਫਸਲ ਹੋ ਜੂਗੀ, ਅਤੇ ਜੇ ਨਹੀਂ ਮੀਂਹ ਪੈਣਾ ਤਾਂ ਫਸਲ ਕਿੱਥੋਂ ਹੋਣੀ ਆ? ਫਸਲ ਵੀ ਕਦੇ ਉਹ ਸਾਲ ਦੇ ਵਿੱਚ ਕਦੇ ਇੱਕ ਵਾਰੀ ਮੀਂਹ ਪੈਣ ਦੇ ਨਾਲ ਉਸੇ ਨੂੰ ਗਿਲਗੁਲ ਨੂੰ ਜ਼ਿਮੀਂਦਾਰ ਦੱਬ ਲੈਂਦੇ ਅਤੇ ਫਿਰ ਛੋਲੇ ਬੀਜ ਦਿੰਦੇ, ਕਦੇ ਉਹ ਹੋ ਜਾਂਦੇ, ਇਸ ਤਰ੍ਹਾਂ ਦੀਆਂ ਫਸਲਾਂ ਹੁੰਦੀਆਂ। ਕਹਿੰਦੇ ਉਹ ਬਾਦਸ਼ਾਹ ਦੇ ਦੇਸ਼ ਵਿੱਚ ਕਾਲ ਪੈ ਗਿਆ, ਮੀਂਹ ਪਿਆ ਨਾ ਬਹੁਤ ਸਮਾਂ, ਅਤੇ ਪਰਜਾ ਸੀ ਜਿਹੜੀ ਬੜੀ ਤੰਗ ਹੋ ਗਈ, ਖਾਵੇ ਪੀਵੇ ਕਿੱਥੋਂ। ਬਾਦਸ਼ਾਹ ਲੋਕ ਜਿਹੜੇ ਚੰਗੇ ਸਿਆਣੇ ਹੁੰਦੇ ਉਹਨਾਂ ਨੂੰ ਸਾਰੀ ਪਰਜਾ ਦੀ ਫਿਕਰ ਹੁੰਦਾ, ਇਹ ਨਹੀਂ ਵੀ ਅੱਜ ਕੱਲ੍ਹ ਵਾਂਗ ਵੀ ਆਪਦੇ ਪੇਟ ਦੇ ਇਕੱਲੇ ਨੂੰ ਫਿਕਰ ਨਹੀਂ, ਪਰਜਾ ਦੇ ਸਾਰੇ ਬਾਦਸ਼ਾਹ ਰਾਖੇ ਅਤੇ ਪਰਜਾ ਲਈ ਸਾਰਿਆਂ ਲਈ ਉਹਨੂੰ ਫਿਕਰ ਹੁੰਦਾ। ਕਹਿੰਦੇ ਬਾਦਸ਼ਾਹ ਨੇ ਬੜੇ ਯਤਨ ਕੀਤੇ ਵੀ ਕਿਸੇ ਤਰ੍ਹਾਂ ਕਾਲ ਦੂਰ ਹੋਵੇ, ਮੀਂਹ ਪਵੇ, ਬੜਿਆਂ ਕੋਲੋਂ ਪੁੱਛਿਆ ਪਛਾਇਆ ਸਿਆਣਿਆਂ ਕੋਲੋਂ, ਆਖਰ ਕੋਈ ਬਹੁਤ ਚੰਗਾ ਸਿਆਣਾ ਮਨੁੱਖ ਮਿਲਿਆ। ਕਹਿਣ ਲੱਗੇ ਬਾਦਸ਼ਾਹ ਮੀਂਹ ਤਾਂ ਪਵੇਗਾ, ਕਾਲ ਤਾਂ ਦੂਰ ਹੋਵੇਗਾ, ਜੇ ਤੂੰ ਹਉਮੈ ਛੱਡ ਕੇ ਆਪ ਮੰਗਤੇ ਦੇ ਰੂਪ ਵਿੱਚ ਮੰਗਣ ਜਾਵੇਂ। ਬਾਦਸ਼ਾਹ ਲਈ ਮੰਗਣਾ ਬੜਾ ਔਖਾ ਹੈ। ਉਹ ਸਿਆਣਾ ਜੋਤਸ਼ੀ ਕਹਿਣ ਲੱਗਿਆ, ਬਾਦਸ਼ਾਹ ਮੈਂ ਹਿਸਾਬ ਲਗਾਇਆ, ਮੀਂਹ ਪੈ ਜਾਵੇਗਾ ਪਰ ਤੂੰ ਖਫਣੀ ਪਾ ਕੇ ਵਗਲੀ ਹੱਥ ਵਿੱਚ ਫੜ ਕੇ ਤੂੰ ਮੰਗਣ ਜਾਵੇਂ ਜਿਵੇਂ ਕੋਈ ਭਿਖਾਰੀ ਮੰਗਦਾ, ਇਸ ਤਰ੍ਹਾਂ ਮੰਗਣ ਜਾ ਅਤੇ ਜਾਵੇਂ ਵੀ ਸਵੇਰੇ। ਅਤੇ ਕਹਿਣ ਲੱਗਿਆ, ਜਿਹੜਾ ਤੈਨੂੰ ਸਭ ਤੋਂ ਪਹਿਲਾਂ ਮੂਹਰੇ ਮਿਲੇ ਕੋਈ ਵੀ ਮਨੁੱਖ ਟੱਕਰ ਜੇ ਅਤੇ ਤੈਂ ਉਹਦੇ ਕੋਲੋਂ ਮੰਗਣਾ ਹੋਵੇਗਾ। ਕਹਿਣ ਲੱਗਿਆ ਵੀ ਠੀਕ। ਕੁਦਰਤੀ ਕਹਿੰਦੇ ਪਰਮੇਸ਼ਰ ਦੀ ਨੇਤ ਐਸੀ ਵਰਤੀ ਅਤੇ ਬਾਦਸ਼ਾਹ ਕਹਿੰਦੇ ਮੰਗਣ ਵਾਸਤੇ ਨਿਕਲ ਗਿਆ ਸਵੇਰੇ ਹੀ। ਅਤੇ ਫਿਰ ਅੱਗੋਂ ਕੌਣ ਮਿਲਿਆ? ਅੱਗੋਂ ਕਹਿੰਦੇ ਇੱਕ ਭਿਖਾਰੀ ਸੀ, ਬਹੁਤ ਗਰੀਬ, ਬਹੁਤ ਭਿਖਾਰੀ ਸੀ। ਉਹ ਵਿਚਾਰਾ ਮੰਗਿਆ ਕਰਦਾ ਹਰ ਰੋਜ਼, ਉਹਦੀ ਜਿਹੜੀ ਕੋਈ ਸੀ ਵਗਲੀ ਜੀ, ਕਹਿੰਦੇ ਉਹਦੇ ਵਿੱਚ ਪਹਿਲੇ ਦਿਨ ਦੇ ਮੰਗੇ ਹੋਏ ਥੋੜ੍ਹੇ ਜਿਹੇ ਦਾਣੇ, ਉਹਦਾ ਪਰਿਵਾਰ, ਉਹਦੇ ਘਰਵਾਲੀ ਥੋੜ੍ਹੇ ਮੁੱਠੀ, ਕਈਆਂ ਦਾ ਸੁਭਾਅ ਹੁੰਦਾ ਨਾ ਵੀ ਜੇ ਵਿੱਚ ਕੁਝ ਹੋਊਗਾ ਤਾਂ ਮੰਗਿਆ ਵੱਧ ਮਿਲੇਗਾ। ਜਦੋਂ ਹਰ ਰੋਜ਼ ਮੰਗਣ ਜਾਂਦਾ, ਖਾਲੀ ਨਹੀਂ ਸੀ ਲੈ ਕੇ ਜਾਂਦਾ ਆਪਦੀ ਉਹ ਬਗਲੀ ਜੀ, ਅਤੇ ਘਰੋਂ ਉਹਦੀ ਮੁੱਠੇ ਉਹਦੇ ਘਰਵਾਲੀ ਦਾਣਿਆਂ ਦੀ ਇੱਕ ਮੁੱਠੀ ਘਰ ਪਾ ਦਿਆ ਕਰਦੀ ਮੰਗਣ ਵਾਸਤੇ। ਇਹ ਸੁਭਾਅ ਹੁੰਦਾ ਨਾ, ਜੇ ਕਹਿੰਦੇ ਆਮ ਵੀ ਕਹਾਵਤ ਆ, ਜੇ ਕਹਿੰਦੇ ਕੋਈ ਕੋਲੇ ਹੋਵੇ ਤਾਂ ਫਿਰ ਵੱਧ ਇਸ ਤਰ੍ਹਾਂ ਮਿਲਦਾ, ਉਹਦਾ ਇਸ ਤਰ੍ਹਾਂ ਦਾ ਸੁਭਾਅ ਸੀ। ਕਹਿੰਦੇ ਉਹ ਜਦੋਂ ਮੰਗਣ ਜਾਂਦਾ ਭਿਖਾਰੀ, ਉਹਦੀ ਉਹ ਜਿਹੜਾ ਮੰਗਣ ਵਾਲੀ ਸੀ ਝੋਲੀ ਜੀ, ਕਹਿੰਦੇ ਉਹਦੇ ਵਿੱਚ ਇੱਕ ਦਾਣਿਆਂ ਦੀ ਮੁੱਠੀ ਘਰਵਾਲੀ ਉਹਦੀ ਪਾ ਦਿਆ ਕਰਦੀ ਸੀ। ਐਸਾ ਮੰਗਤਾ ਉੱਧਰੋਂ ਕਹਿੰਦੇ ਮੰਗਣ ਵਾਸਤੇ ਨਿਕਲਿਆ, ਉਹਦੀ ਖਫਣੀ ਦੇ ਵਿੱਚ, ਉਹਦੀ ਝੋਲੀ ਦੇ ਵਿੱਚ ਇੱਕੋ ਹੀ ਮੁੱਠੀ ਦਾਣਿਆਂ ਦੀ ਸੀ। ਇੱਧਰੋਂ ਬਾਦਸ਼ਾਹ ਹੁਣ ਮੰਗਣ ਵਾਸਤੇ ਨਿਕਲ ਪਿਆ ਜੋਤਸ਼ੀ ਦੇ ਹੁਕਮ ਮੁਤਾਬਕ। ਉਹਦਾ ਹੁਕਮ ਇਹ ਸੀ ਵੀ ਜਿਹੜਾ ਪਹਿਲਾਂ ਤੈਨੂੰ ਮਿਲੇ ਤੈਂ ਉਸੇ ਕੋਲੋਂ ਮੰਗਣਾ, ਅਤੇ ਜਿਹਦੇ ਕੋਲੋਂ ਮੰਗਣਾ ਪਿਆ ਉਹ ਵੀ ਅੱਗੇ ਮੰਗਤਾ ਹੀ ਮਿਲ ਗਿਆ। ਕਹਿੰਦੇ ਅਤੇ ਉਹਨੇ ਬਾਦਸ਼ਾਹ ਨੇ ਕਹਿੰਦੇ ਮੰਗਤੇ ਦੇ ਰੂਪ ਵਿੱਚ ਕਹਿੰਦੇ ਉਹ ਭਿਖਾਰੀ ਦੇ ਕੋਲੋਂ ਹੀ ਮੰਗਿਆ, ਉਹਦਾ ਜੋਤਸ਼ੀ ਦਾ ਹੁਕਮ ਸੀ। ਅਤੇ ਉਹਨੇ ਵੀ ਕਹਿੰਦੇ ਮੱਥੇ 'ਤੇ ਹੱਥ ਮਾਰਿਆ ਭਿਖਾਰੀ ਨੇ ਵੀ ਕਿੱਥੋਂ ਆ ਬਾਦਸ਼ਾਹ ਹੋ ਕੇ ਅੱਜ ਇਹੀ ਮੇਰੇ ਕੋਲੋਂ ਮੰਗਦਿਆ ਪਿਆ, ਮੈਨੂੰ ਹੋਰ ਕਿੱਥੋਂ ਕੁਝ ਮਿਲਣਾ। ਅਤੇ ਉਹਨੇ ਹੱਥ ਜੋੜ ਲਏ ਬਾਦਸ਼ਾਹ ਨੇ ਵੀ ਮੈਂ ਭਿਖਾਰੀ ਹਾਂ, ਮੈਂ ਮੰਗਤਾ, ਮੈਨੂੰ ਕੁਝ ਜ਼ਰੂਰ ਦਿਓ। ਮੰਗਤਾ ਹੁਣ ਕੀ ਦੇਵੇ ਵਿਚਾਰਾ, ਮੇਰੇ ਵਰਗੇ ਮੰਗਤੇ ਨੇ ਕੀ ਦੇਣਾ ਗਾ। ਜਦੋਂ ਬਾਦਸ਼ਾਹ ਮੰਗਦਾ ਫਿਰ ਦੇਣਾ ਪਿਆ। ਕਹਿੰਦੇ ਉਹਨੇ ਵਗਲੀ ਦੇ ਵਿੱਚ ਆਪਦੀ 'ਚ ਹੱਥ ਪਾਇਆ, ਮੁੱਠੀ ਦਾਣਿਆਂ ਦੀ ਸੀ, ਉਹ ਸਾਰੀ ਕਿਵੇਂ ਦੇਵੇ? ਉਹਨੇ ਕਹਿੰਦੇ ਇੱਕ ਦਾਣਾ ਉਹਦੇ ਵਿੱਚੋਂ ਕਣਕ ਦਾ ਕੱਢ ਕੇ ਦੇ ਦਿੱਤਾ। ਅਤੇ ਰਾਜੇ ਨੇ ਉਹ ਹੀ ਲਿਆ ਅਤੇ ਵਾਪਸ ਚਲਿਆ ਗਿਆ ਆਪਣੇ ਮਹਿਲਾਂ ਦੇ ਅੰਦਰ। ਜੋਤਸ਼ੀ ਨੂੰ ਕਹਿ ਦਿੱਤਾ ਵੀ ਮੈਂ ਮੰਗ ਲਿਆ ਆਹ ਕੁਝ ਦਿੱਤਾ ਅੱਗੋਂ। ਅਤੇ ਪਰ ਉਹ ਜਿਹੜਾ ਸੀ ਭਿਖਾਰੀ ਉਹ ਫਿਰ ਗਾਹ ਨਹੀਂ ਮੰਗਣ ਗਿਆ। ਉਹ ਕਹਿੰਦਾ ਜਦੋਂ ਹੁਣ ਮੈਨੂੰ ਮੰਗਤੇ ਨੂੰ ਇੱਕ ਬਾਦਸ਼ਾਹ ਮੰਗਤਾ ਬਣ ਕੇ ਮਿਲਿਆ, ਮੈਨੂੰ ਹੋਰ ਕਿੱਥੋਂ ਕੁਝ ਮਿਲਣਾ, ਅੱਜ ਨਹੀਂ ਜਾਂਦੇ ਆ। ਮਨ ਬੜਾ ਉਹਦਾ ਦੁਖੀ ਹੋ ਗਿਆ। ਅਲਜਾ ਕੇ ਜਿਹੜੀ ਉਹਦੀ ਕਹਿੰਦੇ ਮੰਗਣ ਵਾਲਾ ਸੀ ਨਾ, ਉਹ ਕੱਪੜਾ ਜਿਹਾ ਮੁੱਠੀ ਦਾਣੀ ਸੀ, ਉਹਦੇ 'ਚ ਇੱਕ ਦਾਣਾ ਉਹਨੇ ਦੇ ਦਿੱਤਾ ਸੀ, ਬਾਕੀ ਲਿਜਾ ਕੇ ਉਹਨੇ ਘਰ ਆਪਦੇ ਟੰਗ ਦਿੱਤਾ। ਉਦਾਸ ਹੋਇਆ ਬੈਠਾ ਵਿਚਾਰਾ। ਘਰਵਾਲੀ ਕਹਿਣ ਲੱਗੇ ਕੀ ਗੱਲ, ਤੂੰ ਹੁਣੀ ਮੁੜ ਆਇਆ? ਉਹ ਕਹਿੰਦਾ ਬਸ ਕੀ ਤੈਨੂੰ ਦੱਸਾਂ, ਰਾਜਿਆਂ ਦੇ ਕੋਲੋਂ ਕੁਝ ਮਿਲਦਾ ਹੁੰਦਾ ਗਰੀਬਾਂ ਨੂੰ, ਅਤੇ ਪਰਜਾ ਨੇ ਕੀ ਦੇਣਾ ਜਿਹਦਾ ਰਾਜਾ ਹੀ ਮੰਗਤਾ। ਅਤੇ ਸਤਿਗੁਰੂ ਜੀ ਨੇ ਵੀ ਬਾਣੀ 'ਚ ਕਿਹਾ, ਭਾਈ ਸਾਹਿਬ ਜੀ ਕਹਿੰਦੇ ਸਾਹਿਬ ਜਿਸਦਾ ਨੰਗਾ ਭੁੱਖਾ ਹੋਵੇ ਤਿਸਦਾ ਨਫ਼ਰ ਕਿੱਥੋਂ ਰੱਜ ਖਾਏ? ਜਿਹਦਾ ਮਾਲਕ ਹੀ ਕਹਿੰਦੇ ਨੰਗ ਭੁੱਖ ਦਾ ਮਾਰਿਆ ਹੋਇਆ, ਉਹਦੇ ਨੌਕਰ ਨੂੰ ਕਿੱਥੋਂ ਮਿਲ ਜਾਣਾ ਮੰਗਿਆ? ਉਹ ਕਹਿਣ ਲੱਗਿਆ ਮੈਂ ਗਾਹ ਕਿਹਦੇ ਕੋਲੋਂ ਮੰਗਣ ਜਾਣਾ, ਜਦੋਂ ਰਾਜਾ ਹੀ ਮੰਗਦੇ ਰੂਪ ਵਿੱਚ ਮੈਨੂੰ ਤਾਂ ਮਿਲ ਗਿਆ। ਚਲੋ ਕਹਿੰਦੀ ਚੰਗਾ ਕੋਈ ਨਾ, ਫਿਰ ਜੋ ਕੁਝ ਸੀ ਇਹਦੇ ਕੁਝ ਵਿੱਚ ਤਾਂ ਸੀਗਾ, ਇਹਦੇ 'ਚ ਤਾਂ ਉਨੇ ਕੁ ਤਾਂ ਦਾਣੇ ਹੋਣਗੇ, ਉਸੇ ਨਾਲ ਗੁਜ਼ਾਰਾ ਕਰ ਲਵਾਂਗੇ। ਉਹ ਕਹਿਣ ਲੱਗਿਆ ਹਾਂ ਮੰਗ ਤਾਂ ਮੈਨੂੰ ਮਿਲਿਆ ਸੀ ਪਰ ਦੇਣਾ ਪਿਆ, ਮੈਂ ਤਾਂ ਇੱਕੋ ਹੀ ਦਾਣਾ ਦਿੱਤਾ, ਬਾਕੀ ਤਾਂ ਮੈਂ ਮੁੱਠੀ ਮੋੜ ਲਿਆਂਦੀ ਆ, ਦੇਖ ਲਾ ਇਹਦੇ 'ਚ ਹੋਣੇ ਆ। ਕਹਿੰਦੇ ਘਰਵਾਲੀ ਉਹਦੇ ਮੰਗਤੇ ਦੀ ਜਦੋਂ ਉਹ ਦੇਖਣ ਲੱਗੀ ਕੱਪੜੇ ਨੂੰ, ਵਿੱਚ ਮੁੱਠੀ ਦਾਣੇ ਉਸੇ ਨੇ ਪਾਏ ਸੀ, ਵਿੱਚੋਂ ਜਦੋਂ ਦੇਖਣ ਲੱਗੀ ਦਾਣਿਆਂ ਨੂੰ ਕੱਢਦੀ ਆ ਤਾਂ ਉਹਦੇ ਵਿੱਚੋਂ ਇੱਕ ਦਾਣਾ ਸਿਉਣੇ ਦਾ। ਗੁਰਸੰਗਤ ਜੀ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿੰਦੇ ਉਹ ਹੈਰਾਨ ਹੋ ਗਈ, ਸਿਉਣੇ ਦਾ ਦਾਣਾ ਜਦੋਂ ਉਹਦੇ 'ਚੋਂ ਦੇਖਿਆ ਕੱਪੜੇ ਦੇ ਵਿੱਚੋਂ, ਉਹ ਕਹਿਣ ਲੱਗੇ ਆਪਦੇ ਘਰਵਾਲੇ ਨੂੰ, ਕਹਿੰਦੇ ਵੀ ਆਹ ਇੱਕ ਸਿਉਣੇ ਦਾ ਦਾਣਾ। ਉਹ ਕਹਿਣ ਲੱਗੇ ਅੱਛਾ। ਉਹ ਬੜੀ ਸਿਆਣੀ ਸੀ, ਉਹ ਕਹਿਣ ਲੱਗੀ ਆ ਤਾਂ ਇੱਕੋ ਹੀ ਦਾਣਾ ਬਾਦਸ਼ਾਹ ਨੂੰ ਦਿੱਤਾ ਨਾ, ਇਹ ਤਾਂ ਪਰਮੇਸ਼ਰ ਨੇ ਉਸ ਦਾਣੇ ਦੇ ਇਵਜ ਵਿੱਚ ਆ ਸਿਉਣੇ ਦਾ ਦਾਣਾ ਬਣਾ ਦਿੱਤਾ। ਫਿਰ ਉਸਨੇ ਵੀ ਮੱਥੇ 'ਤੇ ਹੱਥ ਮਾਰਿਆ ਵੀ ਕਦੇ ਮੈਂ ਜੇ ਸਾਰੀ ਮੁੱਠੀ ਦਾਣ ਦੇ ਦਿੰਦਾ
ਅਤੇ ਖਵਣੀ ਪਰਮੇਸ਼ਰ ਨੇ ਫਿਰ ਇੰਨਾ ਹੀ ਸਿਉਣਾ ਦੇ ਦੇਣਾ ਸੀਗਾ। ਅਤੇ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਸਾਹਿਬ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਂ ਹੈ ਗੁਰ ਸਰਵ ਨਿਧਾਨ ਦਾਨ ਦੇਤ ਹੈ। ਗੁਰੂ ਕਿਰਪਾ ਕਰਦਾ, ਗੁਰੂ ਰਹਿਮਤ ਕਰਦਾ ਹੈ ਜਿਹੜਾ ਸਤਿਗੁਰੂ ਦੇ ਅੱਗੇ ਭਾਵਨਾ ਨਾਲ ਜੋ ਕੁਝ ਤਿਲ ਫੁਲ ਭੇਟਾ ਅਰਪਣ ਕਰਦਾ ਬਿਤ ਅਨੁਸਾਰ। ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਥੇ ਕਹਿੰਦੇ ਨੇ ਹਰ ਧਨ ਕੇ ਭਰ ਲਿਹੋ ਭੰਡਾਰ। ਸੱਚਾ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਭਾਈ ਨਾਮ ਰੂਪੀ ਧਨ ਹੈ ਉਹਦੇ ਨਾਲ ਆਪਣੇ ਭੰਡਾਰੇ ਭਰ ਲੈਣਾ ਕਰੋ।
ਨਾਨਕ ਗੁਰ ਪੂਰੇ ਨਮਸਕਾਰ,
ਅਤੇ ਪੂਰਨ ਗੁਰੂ ਨੂੰ ਨਮਸਕਾਰ ਕਰਨਾ ਕਰੋ। ਨਿਯਤ ਸਮਾਂ ਗੁਰੂ ਸੰਗਤ ਜੀ ਹੋ ਰਿਹਾ ਪੂਰਾ, ਅਤੇ ਅਸ਼ਟਪਦੀ ਦੀ ਆਪਾਂ ਸਮਾਪਤੀ ਵੀ ਕਰਨੀ ਆ, ਵਿਚਾਰ ਕਰਕੇ ਅੱਖਰੀ ਅਰਥ ਕਰਕੇ ਅੱਗੇ ਸਮਾਪਤੀ ਕਰਦੇ ਹਾਂ।
ਖੇਮ ਕੁਸਲ ਸਹਿਜ ਆਨੰਦ,
ਪਾਤਸ਼ਾਹ ਜੀ ਕਹਿੰਦੇ ਨੇ ਖੇਮ ਕੁਸਲ, ਖੇਮ ਨਾਮ ਆ ਰੱਖਿਆ ਦਾ, ਕੁਸਲ ਨਾਮ ਆ ਸੁੱਖ ਦਾ, ਅਤੇ ਸਹਿਜ ਆਨੰਦ ਮਹਾਰਾਜ ਕਹਿੰਦੇ ਇਹ ਸਭ ਕੁਝ ਪ੍ਰਾਪਤ ਹੋਵੇਗਾ ਸਹਿਜ ਆਨੰਦ ਵੇ।
ਸਾਧ ਸੰਗ ਭਜ ਪਰਮਾਨੰਦ,
ਐ ਮਨੁੱਖ ਸੰਗਤ ਵਿੱਚ ਮਿਲ ਕੇ ਪਰਮਾਨੰਦ ਸਰੂਪ ਵਾਹਿਗੁਰੂ ਦਾ ਨਾਮ ਭਜਨਾ ਕਰ, ਜਪਨਾ ਕਰ।
ਨਰਕ ਨਿਵਾਰ ਉਧਾਰ ਹੋ ਜੀ,
ਐ ਮਨੁੱਖ ਆਪਣੇ ਜੀ ਨੂੰ ਨਰਕਾਂ ਤੋਂ ਬਚਾ ਲੈਣਾ ਕਰ, ਉਧਾਰ ਕਰ ਲੈਣਾ ਕਰ।
ਗੁਣ ਗੋਬਿੰਦ ਅੰਮ੍ਰਿਤ ਰਸ ਪੀਓ,
ਗੋਬਿੰਦ ਪਰਮੇਸ਼ਰ ਦੇ ਗੁਣ ਗਾਉਣਾ ਕਰ, ਨਾਮ ਅੰਮ੍ਰਿਤ ਰਸ ਪੀਣਾ ਕਰ।
ਚਿੱਤ ਚਿੱਤ ਬਹੁ ਨਾਰਾਇਣ ਏਕ,
ਇਹਦਾ ਪਵਿੱਤਰ ਦਿਹਾੜਾ ਆ ਰਿਹਾ ਹੈ, ਅੰਮ੍ਰਿਤ ਰਸ ਪੀਓ, ਬਿਰਲੇ ਹੋਵਣਗੇ ਜਿਹੜੇ ਅੰਮ੍ਰਿਤ ਪੀਂਦੇ ਨੇ। ਮਹਾਰਾਜ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਨੰਦ ਅਨੰਤਾ, ਰੰਗ ਤਮਾਸਾ ਪੂਰਨ ਆਸਾ ਕਵੇ ਨਾ ਵਿਆਪੈ ਚਿੰਤਾ। 300 ਸਾਲ ਤੋਂ ਉੱਪਰ ਚੜਿਆ ਗਿਆ ਸਮਾਂ, ਪਰ ਹਾਲੇ ਵੀ ਉਹ ਐਸੇ ਜੀ, ਉਹਨਾਂ ਦੀ ਬਾਬਤ 'ਤੇ ਇਉਂ ਹੀ ਕਹਿਣਾ ਪਊਗਾ, ਉਹ ਇਹ ਵਿਚਾਰੇ ਕਿਆ ਕਰਹੈ ਜਾਂ ਭਾਗ ਧੁਰ ਮੰਦੇ, ਜਿਨ੍ਹਾਂ ਦੇ ਹਾਲੇ ਵੀ ਮਾੜੇ ਭਾਗ ਨੇ, ਜਿਹੜੇ ਹਾਲੇ ਵੀ ਅੰਮ੍ਰਿਤ ਛੱਕ ਕੇ ਗੁਰੂ ਦੇ ਸਨਮੁੱਖ ਨਹੀਂ ਹੋ ਸਕਦੇ, ਹਾਲੇ ਵੀ ਮਨੁੱਖ ਜਨਮ ਨਹੀਂ ਸਫਲਾ ਕਰ ਸਕਦੇ, ਗੁਰੂ ਨੇ ਕਿੰਨੀਆਂ ਬਖਸ਼ਿਸ਼ਾਂ ਕੀਤੀਆਂ ਹਨ।
ਏਕ ਰੂਪ ਜਾਂਕੇ ਰੰਗ ਅਨੇਕ,
ਉਹ ਵਾਹਿਗੁਰੂ ਪਰਮੇਸ਼ਰ ਨਿਰਗੁਣ ਸਰੂਪ ਵਿੱਚ ਉਹਦਾ ਇੱਕ ਰੂਪ ਹੈ, ਅਤੇ ਸਰਗੁਣ ਸਰੂਪ ਦੇ ਅੰਦਰ ਉਹ ਵਾਹਿਗੁਰੂ ਪਰਮੇਸ਼ਰ ਜੀ ਦੇ ਅਨੰਤ ਹੀ ਰੂਪ ਹਨ, ਉਹਦੇ ਅਨੰਤ ਰੂਪ। ਏਕ ਰੂਪ ਜਾ ਕੇ ਰੰਗ ਅਨੇਕ, ਅਨੇਕਾਂ ਉਸ ਵਾਹਿਗੁਰੂ ਦੇ ਰੂਪ ਹਨ। ਅਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਚਿੱਤ ਚਿੱਤ ਬੋ ਨਾਰਾਇਣ ਏਕ, ਹੈ ਮਨੁੱਖ ਚਿੱਤ ਵਿੱਚ ਉਸ ਨਾਰਾਇਣ ਇੱਕ ਪਰਮੇਸ਼ਰ ਨੂੰ ਚਿਤਵਨਾ ਕਰ, ਯਾਦ ਕਰਨਾ ਕਰ, ਉਹਦਾ ਇੱਕ ਰੂਪ ਹੈ ਨਿਰਗੁਣ ਸਰੂਪ ਵਿੱਚ, ਸਰਗੁਣ ਸਰੂਪ ਵਿੱਚ ਉਹਦੇ ਅਨੇਕਾਂ ਹੀ ਰੂਪ ਹਨ।
ਗੋਪਾਲ ਦਾਮੋਦਰ ਦੀਨ ਦਿਆਲ,
ਇਹ ਉਸਦੇ ਕਿਰਤਮ ਨਾਮ ਹਨ, ਪ੍ਰਿਥਵੀ ਦੀ ਪਾਲਣਾ ਕਰਨ ਵਾਲਾ ਉਹ ਦਮੋਦਰ, ਗਰੀਬਾਂ 'ਤੇ ਦਇਆ ਕਰਨ ਵਾਲਾ ਜੋ ਵਾਹਿਗੁਰੂ ਹੈ।
ਦੁੱਖ ਭੰਜਨ ਪੂਰਨ ਕਿਰਪਾ,
ਉਹ ਪੂਰਨ ਕਿਰਪਾਲੂ ਗਰੀਬਾਂ ਦੇ ਦੁੱਖਾਂ ਨੂੰ ਭੰਜਨ ਨਾਸ਼ ਕਰਨ ਵਾਲਾ ਹੈ।
ਸਿਮਰ ਸਿਮਰ ਨਾਮ ਬਾਰੰਬਾਰ,
ਹੈ ਮਨੁੱਖ ਉਸ ਵਾਹਿਗੁਰੂ ਦੇ ਬਾਰ ਬਾਰ ਨਾਮ ਨੂੰ ਜਪਣਾ ਕਰ।
ਨਾਨਕ ਜੀਵ ਕਾ ਇਹ ਆਧਾਰ,
ਹੈ ਮਨੁੱਖ ਇਸ ਜੀਵ ਦਾ ਨਾਮ ਜਪਣ ਨਾਲ ਹੀ ਉਧਾਰ ਹੋਵੇਗਾ।
ਉੱਤਮ ਸਲੋਕ ਸਾਧਕੇ ਬਚਨ,
ਸ੍ਰੇਸ਼ਟ ਗੁਰੂ ਸਾਹਿਬ ਜੀ ਦੇ ਜਿਹੜੇ ਪਾਵਨ ਬਾਣੀ ਰੂਪੀ, ਬਾਣੀ ਰੂਪ ਸੁਖਮਨੀ ਸਾਹਿਬ ਰੂਪ ਬਚਨ ਨੇ, ਉੱਤਮ ਸਲੋਕ ਹਨ।
ਅਮਲੀਕ ਲਾਲ ਇਹ ਰਤਨ,
ਇਹ ਲਾਲਾਂ ਤੇ ਰਤਨਾਂ ਵਾਂਗ ਬੜੇ ਅਮਲੀਕ ਅਮੋਲਕ ਹਨ।
ਸੁਨਤ ਕਮਾਵਤ ਹੋਤ ਉਧਾਰ,
ਇਸ ਪਾਵਨ ਬਾਣੀ ਨੂੰ ਸੁਣਦਾ ਹੈ ਕਮਾਉਂਦਾ ਹੈ ਉਹਦਾ ਉਧਾਰ ਹੋ ਜਾਂਦਾ ਹੈ।
ਆਪ ਤਰੈ ਲੋਕ ਨਿਸਤਾ,
ਆਪ ਤਰ ਜਾਂਦਾ, ਉਹ ਦੂਸਰੇ ਲੋਕਾਂ ਨੂੰ ਵੀ ਤਾਰ ਦਿੰਦਾ ਨਿਸਰੂਪ ਪ੍ਰਪੰਚ ਸੰਸਾਰ ਤੋਂ।
ਸਫਲ ਜੀਵਨ ਸਫਲ ਤਾਂਕਾ ਸੰਗ,
ਉਹਦਾ ਜੀਵਨ ਸਫਲਾ ਹੈ, ਉਹਦੀ ਸੰਗਤ ਵੀ ਸਹਿਤ ਫਲ ਦੇ, ਜਿਹੜਾ ਸੰਗਤ ਕਰਦਾ ਉਹ ਵੀ ਤਰ ਜਾਂਦਾ ਹੈ।
ਜਾਂਕੈ ਮਨ ਲਗ ਹਰ ਰੰਗ,
ਜਿਹਦੇ ਮਨ ਵਿੱਚ ਵਾਹਿਗੁਰੂ ਦਾ ਪ੍ਰੇਮ ਲੱਗਿਆ ਹੈ।
ਜੈ ਜੈ ਸ਼ਬਦ ਨਹਦ ਵਾਜੈ,
ਉਹਦੀ ਸਾਰੇ ਸੰਸਾਰ ਦੇ ਅੰਦਰ ਜੈ ਜੈਕਾਰ ਦੇ ਸ਼ਬਦ ਉਹਦੇ ਇੱਕ ਰਸ ਵੱਜਦੇ ਹਨ, ਜਿਵੇਂ ਭਗਤ ਭਗਤ ਕਰ ਵੱਜਿਆ, ਚੌਂ ਚੱਕਾਂ ਦੇ ਵਿੱਚ ਚਮਰੇਟਾ ਉਹਦੀ ਇਉਂ ਜੈ ਜੈਕਾਰ ਹੋ ਜਾਂਦੀ ਹੈ।
ਸੁਣ ਸੁਣ ਆਨੰਦ ਕਰੇ ਪ੍ਰਭ ਗਾਜੈ,
ਜਿਹੜਾ ਨਾਮ ਨੂੰ ਸੁਣ ਸੁਣ ਕੇ ਆਨੰਦ ਧਾਰਨ ਕਰਦਾ ਪ੍ਰਭੂ ਵਾਹਿਗੁਰੂ ਜੀ ਉਸ ਨੂੰ ਗਾਜੈ ਪ੍ਰਗਟ ਹੋ ਜਾਂਦਾ ਹੈ।
ਪ੍ਰਗਟੇ ਗੋਪਾਲ ਮਹਾਂਤ ਕੈ ਮਾਥੇ,
ਉਹੀ ਅਸਲ ਮਹਾਂਤ ਮਹਾਤਮਾ ਹੈ, ਜਾਣਨਾ ਕਰੋ ਜਿਹਦੇ ਹਿਰਦੇ ਚੋਂ ਵਾਹਿਗੁਰੂ ਪ੍ਰਗਟ ਹੋਇਆ ਹੈ। ਤੇ ਪ੍ਰਗਟੇ ਗੋਪਾਲ ਉਹਦੇ ਮਸਤਕ ਦੇ ਅੰਦਰ, ਅਗਰ ਭਾਗ ਵਾਹਿਗੁਰੂ ਜੀ ਪ੍ਰਗਟ ਹੋ ਆਇਆ ਹੈ।
ਨਾਨਕ ਉਦਰੇ ਤਿੰਨ ਕੈ ਸਾਥੀ,
ਹਜ਼ੂਰ ਕਹਿੰਦੇ ਨੇ ਉਹਦਾ ਸਾਥ ਕਰਨ ਵਾਲੇ, ਉਹਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਹਨ।
ਸਰਨ ਯੋਗ ਸੁਣ ਸਰਨੀ ਆਏ,
ਉਹ ਵਾਹਿਗੁਰੂ ਸ਼ਰਨਾਇਆਂ ਦੀ ਰੱਖਿਆ ਕਰਨ ਯੋਗ ਹੈ, ਇਸ ਤਰ੍ਹਾਂ ਸੁਣ ਕਰਕੇ ਉਹਦੀ ਸ਼ਰਨ ਵਿੱਚ ਆਉਣਾ ਕੀਤਾ ਹੈ।
ਹਰ ਕਿਰਪਾ ਪ੍ਰਭ ਆਪ ਮਿਲਾ,
ਉਹ ਸ਼ਰਨ ਚ ਆਏ ਨੇ, ਕਿਰਪਾ ਕਰਕੇ ਪ੍ਰਭੂ ਜੀ ਨੇ ਉਹਨਾਂ ਨੂੰ ਆਪਣੇ ਨਾਲ ਮਿਲਾ ਲਿਆ ਹੈ।
ਮਿਟ ਗਏ ਬੈਰ ਭਏ ਸਭ ਰੇਣ,
ਸਭ ਦੀ ਰੇਣ ਚਰਨ ਧੂੜੀ ਬਣ ਗਏ, ਬੈਰ ਭਾਵ ਮਿਟ ਗਿਆ ਹੈ।
ਅੰਮ੍ਰਿਤ ਨਾਮ ਸਾਧ ਸੰਗ ਲੈ,
ਸੰਗਤ ਵਿੱਚ ਮਿਲ ਕੇ ਪਰਮੇਸ਼ਰ ਦੇ ਨਾਮ ਅੰਮ੍ਰਿਤ ਨੂੰ ਲੈਣਾ ਕੀਤਾ ਹੈ।
ਪ੍ਰਸੰਨ ਭਏ ਗੁਰਦੇਵ,
ਧੰਨ ਗੁਰੂ ਅਰਜਨ ਦੇਵ ਜੀ ਕਹਿੰਦੇ ਨੇ, ਗੁਰਦੇਵ ਗੁਰੂ ਰਾਮਦਾਸ ਸਾਡੇ ਤੇ ਪ੍ਰਸੰਨ ਹੋਏ ਹਨ।
ਪੂਰਨ ਹੋਈ ਸੇਵਕ ਕੀ ਸੇਵਾ,
ਭਾਈ ਸਾਡੇ ਸੇਵਕ ਦੀ ਸੇਵਾ ਕੀਤੀ ਪੂਰੀ ਹੋ ਗਈ, ਸਫਲੀ ਹੋ ਗਈ ਹੈ।
ਆਲ ਜੰਜਾਲ ਵਿਕਾਰ ਤੇ ਰਹਤੇ,
ਘਰ ਦੇ ਜੰਜਾਲਾਂ ਤੋਂ ਅਤੇ ਵਿਕਾਰਾਂ ਤੋਂ ਰਹਿਤ ਹੋ ਗਏ ਹਾਂ।
ਰਾਮ ਨਾਮ ਰਸਨ ਸੁਣ ਰਸਨਾ ਕਹਤੇ,
ਪਰਮੇਸ਼ਰ ਦੇ ਨਾਮ ਨੂੰ ਸੁਣਦੇ ਹਾਂ ਕੰਨਾਂ ਨਾਲ ਤੇ ਜੀਭਾਂ ਨਾਲ, ਕਹਿੰਦੇ ਹਾਂ ਰਸਨਾ ਨਾਲ।
ਕਰ ਪ੍ਰਸਾਦ ਦਇਆ ਪ੍ਰਭ ਧਾਰੀ,
ਉਹ ਕਿਰਪਾਲੂ ਕਿਰਪਾ ਦੇ ਕਰਨ ਵਾਲੇ ਵਾਹਿਗੁਰੂ ਨੇ ਦਇਆ ਦ੍ਰਿਸ਼ਟੀ ਧਾਰੀ ਹੈ।
ਨਾਨਕ ਨਿਭਹੀ ਖੇਪ ਹਮਾਰੀ,
ਹਜ਼ੂਰ ਕਹਿੰਦੇ ਨੇ ਸਾਡੀ ਨਾਮ ਰੂਪ ਖੇਪ ਪੂੰਜੀ ਤੋੜ ਨਿਭਾਈ ਹੈ।
ਪ੍ਰਭ ਕੀ ਉਸਤਤ ਕਰੋ ਸੰਤ ਮੀਤ,
ਹੇ ਸੰਤ ਜਨੋ, ਹੇ ਮਿੱਤਰ ਜਨੋ, ਪਰਮੇਸ਼ਰ ਦੀ ਉਸਤਤੀ ਕਰਨਾ ਕਰੋ। ਕਿਸ ਤਰ੍ਹਾਂ ਕਰਨੀ ਹੈ?
ਸਾਵਧਾਨ ਏਕਾਗਰ ਚੀਤ,
ਹੇ ਭਾਈ ਆਲਸ ਛੱਡ ਕੇ ਸਾਵਧਾਨ ਹੋ ਕਰਕੇ ਚਿੱਤ ਨੂੰ ਇਕਾਗਰ ਕਰਕੇ ਉਹਦੀ ਉਸਤਤੀ ਕਰਨਾ ਕਰੋ।
ਸੁਖਮਨੀ ਸਹਿਜ ਗੋਬਿੰਦ ਗੁਣ ਨਾਮ,
ਇਹ ਸੁਖਮਨੀ ਜੋ ਹੈ ਸਹਿਜ ਦੇ ਗਿਆਨ ਦੇ ਦੇਣ ਵਾਲੀ ਅਤੇ ਆਨੰਦ ਦੇ ਦੇਣ ਵਾਲੀ, ਗੁਣ ਗਾਮ ਪਰਮੇਸ਼ਰ ਦੇ ਗੁਣ ਗਾਉਣਾ ਕਰੋ।
ਜਿਸ ਮਨ ਬਸੈ ਸੁਹੂਤ ਨਿਧਾਨ,
ਜਿਹਦੇ ਮਨ ਵਿੱਚ ਬਸ ਜਾਂਦੀ ਹੈ ਪਾਵਨ ਬਾਣੀ, ਨਾਮ ਬਸ ਜਾਂਦਾ ਹੈ, ਉਹ ਗੁਣਾਂ ਦਾ ਖਜ਼ਾਨਾ ਬਣ ਜਾਂਦਾ ਹੈ।
ਸਰਬ ਇੱਛਾ ਤਾਂ ਕੀ ਪੂਰਨ ਹੋ,
ਉਹਦੀ ਸਾਰੀ ਇੱਛਾ ਵੀ ਪੂਰੀ ਹੋ ਜਾਂਦੀ ਹੈ।
ਪ੍ਰਧਾਨ ਪੁਰਖ ਪ੍ਰਗਟ ਸਭ ਲੋਏ,
ਉਹ ਸਾਰਿਆਂ ਲੋਕਾਂ ਚ ਮੁਖੀ ਪੁਰਖ ਪ੍ਰਗਟ ਹੋ ਜਾਂਦਾ ਹੈ।
ਸਭ ਤੇ ਊਚ ਪਾਏ ਅਸਥਾਨ,
ਉਹ ਸਾਰਿਆਂ ਤੋਂ ਉੱਚੀ ਪਦਵੀ ਉੱਚਾ ਸਥਾਨ ਪ੍ਰਾਪਤ ਕਰ ਲੈਂਦਾ ਹੈ।
ਬਾਹਰ ਨਾ ਹੋਵੇ ਆਵਣ ਜਾਣ,
ਉਹਦਾ ਮੁੜ ਕੇ ਜੂਨਾ ਚ ਆਉਣਾ ਜਾਣਾ ਨਹੀਂ ਹੁੰਦਾ। ਜੋ ਸਭ ਤੋਂ ਉੱਚਾ ਸਥਾਨ ਸੱਚਖੰਡ ਹੈ ਉਸ ਨੂੰ ਪ੍ਰਾਪਤ ਹੋ ਜਾਂਦਾ ਹੈ, ਜੋ ਇਹ ਸੁਖਮਨੀ ਸਾਹਿਬ ਬਾਣੀ ਦਾ ਹਰ ਰੋਜ਼ ਪਾਠ ਕਰਦਾ ਹੈ।
ਹਰ ਧਨ ਖਾਟ ਚੱਲੇ ਜਨ ਸੋਏ,
ਇਸ ਤਰ੍ਹਾਂ ਜਿਹੜਾ ਉਹ ਜਨ ਸੇਵਕ ਹੈ ਹਰੀ ਦਾ ਨਾਮ ਰੂਪੀ ਧਨ ਖੱਟੀ ਖੱਟ ਕੇ ਇੱਥੋਂ ਜਾਂਦਾ ਹੈ।
ਨਾਨਕ ਜਿਸ ਹੈ ਪ੍ਰਾਪਤ ਹੋਏ,
ਇਸ ਨੂੰ ਵਾਹਿਗੁਰੂ ਪ੍ਰਾਪਤ ਹੋ ਜਾਂਦਾ ਹੈ, ਉਹ ਇੱਥੋਂ ਲਾਹਾ ਲੈ ਕੇ ਜਾਂਦਾ ਹੈ। ਸਾਨੂੰ ਗੁਰੂ ਪਾਤਸ਼ਾਹ ਲਾਹਾ ਲੈਣ ਦਾ ਹੁਕਮ ਵੀ ਕਰਦੇ ਨਹੀਂ ਹਾਂ, ਖਾਟ ਚਲੋ ਹਰ ਲਾਹਾ ਆਗੇ ਬਸਨ ਸੁਹੇਲਾ।
ਖੇਮ ਸ਼ਾਂਤ ਰਿੱਧ ਨਵ ਨਿਧ,
ਇਹ ਪਾਵਨ ਬਾਣੀ ਨਾਲ ਜਿਹੜਾ ਜੁੜਦਾ ਹੈ ਉਹਦੀ ਖੇਮ ਰੱਖਿਆ ਹੁੰਦੀ ਆ, ਉਹਨੂੰ ਸ਼ਾਂਤੀ ਪ੍ਰਾਪਤ ਹੁੰਦੀ ਆ ਮਨ ਕਰਕੇ। ਖੇਮ ਸ਼ਾਂਤ ਰਿੱਧ, ਉਹਨੂੰ ਰਿੱਧੀਆਂ ਪ੍ਰਾਪਤ ਹੋ ਜਾਂਦੀਆਂ। ਰਿੱਧੀ ਉਸ ਨੂੰ ਕਹਿੰਦੇ ਨੇ ਥੋੜ੍ਹੀ ਜਿਹੀ ਵਸਤੂ ਹੋਣੀ ਜਿਹਨੂੰ ਰਿੱਧੀ ਪ੍ਰਾਪਤ ਆ, ਫਿਰ ਉਹ ਭਾਵੇਂ ਜਿੰਨੀ ਮਰਜ਼ੀ ਵਰਤਾਈ ਜਾਵੇ ਫਿਰ ਉਹ ਮੁੱਕਣੀ ਨਾ, ਉਹਨੂੰ ਅਸਲ ਰਿੱਧੀ ਕਹਿੰਦੇ ਨੇ। ਰਿੱਧੀ ਦਾ ਸਰੂਪ ਹੈ ਜਿਸ ਤਰ੍ਹਾਂ ਬਾਬਾ ਭਾਈ ਰੂਪ ਚੰਦ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ। ਭਾਈ ਰੂਪ ਚੰਦ, ਭਾਈ ਰੂਪੇ ਵਾਲੇ ਮੀਰ ਪੀਰੇ ਦੇ ਮਾਲਕ, ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਜੀ ਦੇ, ਜਿਨ੍ਹਾਂ 'ਤੇ ਮਹਾਨ ਬਖਸ਼ਿਸ਼ ਸੀ। ਇੱਕ ਵਾਰੀ ਕਹਿੰਦੇ ਉਹਨਾਂ ਦੇ ਜੀਵਨ ਵਿੱਚ ਜ਼ਿਕਰ ਆਉਂਦਾ, ਬਾਬਾ ਰੂਪ ਚੰਦ ਜੀ ਖੇਤ ਨੂੰ ਕਹਿੰਦੇ ਪ੍ਰਸ਼ਾਦੇ ਲੈ ਕੇ ਚੱਲੇ ਨੇ, ਟੋਕਰਾ ਸਿਰ ਦੇ ਉੱਤੇ ਪ੍ਰਸ਼ਾਦਿਆਂ ਦਾ ਧਰਿਆ ਹੋਇਆ, ਉਹਦੇ ਵਿੱਚ ਪ੍ਰਸ਼ਾਦੇ ਨੇ, ਦਾਲਾ ਹੈਗਾ। ਅਤੇ ਖੇਤ ਵਿੱਚ ਕਹਿੰਦੇ ਕੰਮ ਕਣਕ ਵੱਢਦੇ ਸਨ, ਹਾੜੀ ਦੀ ਰੁੱਤ ਸੀ, ਅਤੇ ਤੁਰੇ ਜਾ ਰਹੇ ਨੇ। ਰਸਤੇ ਦੇ ਵਿੱਚ ਕਹਿੰਦੇ ਕੋਈ ਸ਼ਾਹੀ ਫੌਜ ਉਤਰੀ ਹੋਈ ਸੀ ਪਠਾਨ, ਅਤੇ ਉਹ ਫੌਜ ਸਿਪਾਹੀ ਉਤਰੇ ਹੋਏ ਸਨ ਮੁਗਲ, ਕਹਿੰਦੇ ਉਹਨਾਂ ਨੇ ਬਾਬਾ ਰੂਪ ਚੰਦ ਜੀ ਨੂੰ ਘੇਰ ਲਿਆ ਅਤੇ ਕਹਿਣ ਲੱਗੇ ਵੀ ਭੁੱਖਿਆਂ ਸੀ ਤਾਂ ਅਸੀਂ ਨਹੀਂ ਅੱਗੇ ਜਾਣ ਦੇਣਾ, ਦਿਓ ਸਾਰਾ ਕੁਝ। ਖੋਹਣ ਲੱਗੇ ਅਤੇ ਬਾਬਾ ਰੂਪ ਚੰਦ ਜੀ ਬੜੇ ਕਮਾਈ ਵਾਲੇ ਸੀ, ਉਹ ਕਹਿੰਦੇ ਜੇ ਤਾਂ ਤੁਸੀਂ ਖੋਹੋਂ ਖਾਹੋਂਗੇ ਹੁਣ ਕਿੰਨਿਆਂ ਕੁ ਦੇ ਮੈਂ ਲੈ ਕੇ ਚੱਲਿਆਂਗਾ, ਫਿਰ ਤਾਂ ਤੁਸੀਂ ਇੱਕ ਦੋ ਕੀ ਇਹਦੇ ਨਾਲ ਮਸਾਂ ਤ੍ਰਿਪਤ ਹੋਵੋਗੇ। ਇਹ ਗੁਰੂ ਛੇਵੇਂ ਪਾਤਸ਼ਾਹ ਦੀ ਬਖਸ਼ਿਸ਼ ਆ, ਗੁਰੂ ਕਾ ਲੰਗਰ ਆ, ਮੇਰਾ ਆਪਣਾ ਕੁਝ ਨਹੀਂ ਹੈ ਇਹ, ਅਤੇ ਤੁਹਾਨੂੰ ਕੀ ਆ, ਤੁਸੀਂ ਬੈਠੋ, ਤੁਸੀਂ ਪ੍ਰਸ਼ਾਦਾ ਸਕਣਾ ਕਿ ਤੁਸੀਂ ਖੋਣਾ ਮੇਰੇ ਕੋਲੋਂ। ਕਹਿੰਦੇ ਸਾਨੂੰ ਤਾਂ ਭੁੱਖ ਲੱਗੀ ਆ, ਛਕਣਾ ਅਸੀਂ ਤਾਂ। ਉਹ ਕਹਿੰਦੇ ਫਿਰ ਮੇਰੇ ਟੋਕਰੇ ਨੂੰ ਹੱਥ ਨਾ ਲਾਓ, ਗੁਰੂ ਕਾ ਲੰਗਰ ਹੈ, ਇਹਨੂੰ ਕਿਤੇ ਅਪਵਿੱਤਰ ਨਾ ਕਰ ਦਿਓ, ਤੁਸੀਂ ਨੇੜੇ ਨਾ ਛੋਭੋ, ਇਹ ਗੁਰੂ ਪਾਤਸ਼ਾਹ ਦਾ ਲੰਗਰ ਹੈ, ਗੁਰੂ ਦੀ ਬਖਸ਼ਿਸ਼ ਹੈ, ਤੁਸੀਂ ਬੈਠੋ, ਮੈਂ ਤੁਹਾਨੂੰ ਵਰਤਾਵਾਂਗਾ, ਤੁਸੀਂ ਛਕੋ ਸਾਰੇ ਬੈਠ ਕੇ। ਕਹਿੰਦੇ ਉਹਨੇ ਪੰਗਤ ਲਵਾ ਲਈ ਬਾਬਾ ਰੂਪ ਚੰਦ ਜੀ ਨੇ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਕਰਕੇ ਯਾਦ, ਕਹਿੰਦੇ ਥੱਲੇ ਬਸਤਰ ਵਸਾ ਕੇ ਉਹਦੇ ਉੱਤੇ ਟੋਕਰਾ ਰੱਖ ਦਿੱਤਾ ਅਤੇ ਉੱਤੋਂ ਢੱਕਿਆ ਹੋਇਆ, ਅਤੇ ਸਾਰਿਆਂ ਨੂੰ ਬਿਠਾ ਕਰਕੇ ਕਹਿਣ ਲੱਗਿਆ ਵੀ ਬੇਨਤੀ ਇਸ ਤਰ੍ਹਾਂ ਵੀ ਸਾਰੇ ਨੇ ਤਾਂ ਗੁਰੂ ਦਾ ਨਾਮ ਲਓ ਅਤੇ ਮੈਂ ਤੁਹਾਨੂੰ ਵਰਤਾਉਣਾ, ਜਦੋਂ ਸਾਰਿਆਂ ਨੂੰ ਮਿਲ ਗਿਆ ਫਿਰ ਛਕਿਓ, ਮਰਜ਼ਾਦਾ ਇਹ ਤੁਹਾਨੂੰ ਸਾਰਿਆਂ ਨੂੰ ਮਿਲੇਗਾ। ਕਹਿੰਦੇ ਸਾਰਿਆਂ ਨੂੰ ਨਾਮ ਵੀ ਸਤਿਨਾਮ ਜਪਣ ਲਗਾ ਦਿੱਤਾ ਅਤੇ ਵਾਹਿਗੁਰੂ ਕਹਿ ਕੇ ਬਾਬਾ ਰੂਪ ਚੰਦ ਜੀ ਵਰਤਾਉਣ ਲੱਗ ਗਏ। ਕਹਿੰਦੇ ਜਦੋਂ ਸਾਰਿਆਂ ਨੂੰ ਮਿਲ ਗਿਆ ਅਤੇ ਫਿਰ ਕਹਿੰਦੇ ਜਕਾਰਾ ਛੱਡ ਕੇ ਕਹਿਣ ਲੱਗੇ ਵੀ ਹੁਣ ਛਕੋ, ਅਤੇ ਫਿਰ ਸਾਰਿਆਂ ਨੂੰ ਵਾਰ ਵਾਰ ਵਰਤਾਇਆ ਵੀ, ਟੋਕਰੇ ਵੱਲ ਦੇਖਿਆ ਕੋਈ ਨਹੀਂ, ਉੱਤੋਂ ਢਕਿਆ ਹੋਇਆ ਸੀ, ਦਾਲਾਂ ਵੀ ਬੇਅੰਤ ਅਤੇ ਪ੍ਰਸ਼ਾਦੇ ਵੀ, ਕਿੰਨੇ ਫੌਜ ਸੀ, ਸਾਰਿਆਂ ਨੂੰ ਛਕਾ ਕਰਕੇ ਸਿਰ 'ਤੇ ਟੋਕਰਾ ਚੁੱਕ ਕੇ ਜਾ ਕੇ ਕਾਮਿਆਂ ਨੂੰ ਵੀ ਛਕਾਰਾ ਸਾਰਿਆਂ ਨੂੰ ਛਕਾ ਦਿੱਤਾ। ਇਹਨੂੰ ਕਹਿੰਦੇ ਨੇ ਰਿੱਧੀ, ਇਹ ਗੁਰੂ ਦੀ ਕਿਰਪਾ ਦੇ ਨਾਲ ਜੀ, ਅਤੇ ਬਖਸ਼ਿਸ਼ ਹੁੰਦੀ ਆ, ਉਹ ਇਸ ਤਰ੍ਹਾਂ ਦੀਆਂ ਰਿੱਧੀਆਂ ਸਿੱਧੀਆਂ ਉੱਦਾਂ ਨਹੀਂ ਵਰਤਦੇ, ਪਰ ਜਦੋਂ ਕਦੇ ਇਹੋ ਜਿਹਾ ਲੋੜ ਪੈ ਜਾਵੇ ਤਾਂ ਜਣਾਉਂਦੇ ਵੀ ਨਹੀਂ, ਦੱਸਦੇ ਵੀ ਨਹੀਂ ਕਿਤੇ ਹਨ, ਉਹਨਾਂ ਦੇ ਜੀਵਨ ਵਿੱਚ ਜ਼ਿਕਰ ਆਉਂਦਾ ਹੈ। ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਖੇਮ ਸ਼ਾਂਤ ਰਿੱਧ, ਰਿੱਧੀਆਂ ਵੀ ਪ੍ਰਾਪਤ ਹੋ ਜਾਂਦੀਆਂ ਨੇ, ਨਵ ਨਿੱਧ ਨੌ ਨਿੱਧੀਆਂ ਅਸਨ ਬਸਨ ਭੂ ਕਣਕ ਫੁਣ ਦਾਸੀ ਚੋਬ ਗੁਲਾਮ, ਇਸ ਤਰ੍ਹਾਂ ਦੇ ਨੌ ਨਿਧੀਆਂ ਦੇ ਵੱਖਰੇ ਵੱਖਰੇ ਨਾਮ ਗ੍ਰੰਥਾਂ 'ਚ ਆਉਂਦੇ ਹਨ।
ਬੁੱਧ ਗਿਆਨ ਸਰਬ ਤਹ ਸਿੱਧ,
ਉਹਨੂੰ ਆਤਮ ਵਸੈਨੀ ਬੁੱਧੀ ਵੀ ਪ੍ਰਾਪਤ ਹੋ ਜਾਂਦੀ ਹੈ, ਬੁੱਧ ਗਿਆਨ ਉਹਨੂੰ ਗਿਆਨ ਵੀ ਇਸ ਤਰ੍ਹਾਂ ਪ੍ਰਾਪਤ ਹੋ ਜਾਂਦਾ ਹੈ, ਅਤੇ ਉਸ ਨੂੰ ਫਿਰ ਸਾਰੀਆਂ ਸਿੱਧੀਆਂ ਵੀ ਪ੍ਰਾਪਤ ਹੋ ਜਾਂਦੀਆਂ ਹਨ।
ਵਿਦਿਆ ਤਪ ਜੋਗ ਪ੍ਰਭ ਧਿਆਨ,
ਇਸ ਤਰ੍ਹਾਂ ਵਿੱਦਿਆ ਵੀ ਪ੍ਰਾਪਤ ਹੋ ਜਾਂਦੀ ਹੈ, ਅਤੇ ਉੱਦਾਂ ਤਾਂ ਵਿੱਦਿਆ ਬਹੁਤ ਪ੍ਰਕਾਰ ਦੀ ਆ, 64 ਪ੍ਰਕਾਰ ਦੇ ਵਿਦਵਾਨਾਂ ਨੇ ਵਿੱਦਿਆ ਲਿਖੀ ਆ, ਵਿੱਦਿਆ ਤਾਂ ਆਦਿ ਕਾਲ ਤੋਂ ਚੱਲੀ ਆਉਂਦੀ ਆ, ਪਰ ਉਸ ਵਿੱਦਿਆ ਦਾ ਕੋਈ ਉਹ ਨਹੀਂ, ਮਹਾਰਾਜ ਨੇ ਬਾਣੀ 'ਚ ਖੰਡਨ ਵੀ ਕੀਤਾ, ਭਗਤ ਕਬੀਰ ਜੀ ਵੀ ਕਹਿੰਦੇ ਕਿਆ ਪੜ੍ਹੀ ਆ ਕਿਆ ਗੁਣੀ ਹੈ, ਕਿਆ ਵੇਦ ਪੁਰਾਣਾ ਸੁਣੀ ਹੈ, ਪੜ੍ਹੇ ਸੁਣੇ ਕਿਆ ਹੋਏ ਜੋ ਸਹਿਜ ਨਾ ਮਿਲੇ ਸੋਈ। ਅਸਲ ਜਿਹੜੀ ਵਿੱਦਿਆ ਹੈ ਪਾਤਸ਼ਾਹ ਬਾਣੀ 'ਚ ਕਹਿੰਦੇ ਨੇ, ਮਨ ਸਮਝਾਵਨ ਕਾਰਨੇ ਕਸੂਅਕ ਪੜ੍ਹੀ ਹੈ ਗਿਆਨ, ਜਾਂ ਵਿੱਦਿਆ ਵਿਚਾਰੀ ਤਾਂ ਪਰੋਪਕਾਰੀ, ਉਹ ਵਿੱਦਿਆ ਸਫਲੀ ਹੈ। ਸਤਿਗੁਰੂ ਸੱਚੇ ਪਾਤਸ਼ਾਹ ਨੇ ਜਿਹੜੀ ਬਾਣੀ ਵਿੱਚ ਕਹੀ ਆ, ਐਸੀ ਜਿਹੜੀ ਬ੍ਰਹਮ ਵਿੱਦਿਆ ਇੱਕ ਜੀਵਨ ਦੀ ਸਫਲਤਾ ਦੇ ਦੇਣ ਵਾਲੀ ਆ, ਜਿਹੜੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਖਾਲਸੇ ਨੂੰ ਬਖਸ਼ਿਸ਼ ਕੀਤੀ ਆ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ, ਐਸੀ ਬ੍ਰਹਮ ਵਿੱਦਿਆ ਪ੍ਰਾਪਤ ਹੋ ਜਾਂਦੀ ਆ। ਵਿੱਦਿਆ ਯੋਗ, ਫਿਰ ਜਿਹੜਾ ਭਗਤ ਯੋਗ ਹੈ, ਗਿਆਨ ਅਤੇ ਗੁਰਸੇਵਾ ਰੂਪੀ ਤਪ, ਇਸ ਤਰ੍ਹਾਂ ਦਾ ਇਹ ਜਾਣਨਾ ਕਰੋ, ਸਭ ਕੁਝ ਪ੍ਰਾਪਤ ਹੋ ਜਾਂਦਾ ਹੈ।
ਗਿਆਨ ਸ੍ਰੇਸ਼ਟ ਉਤਮ ਇਸ਼ਨਾਨ,
ਗਿਆਨ ਵੀ ਪ੍ਰਾਪਤ ਹੋ ਜਾਂਦਾ ਹੈ ਸ੍ਰੇਸ਼ਟ, ਫਿਰ ਉਤਮ ਇਸ਼ਨਾਨ, ਜਿਹੜਾ ਸਭ ਤੋਂ ਉੱਤਮ ਇਸ਼ਨਾਨ ਆ, ਜੋ ਸੁਣਿਆ ਮੰਨਿਆ ਮਨ ਕੀਤਾ ਭਾਓ ਅੰਤਰਗਤ ਤੀਰਥ ਮਲ ਨਹਾਓ, ਐਸਾ ਨਾਮ ਦਾ ਇਸ਼ਨਾਨ ਵੀ ਪ੍ਰਾਪਤ ਹੋ ਜਾਂਦਾ। ਗੁਰੂ ਦਾ ਸਾਨੂੰ ਹੁਕਮ ਵੀ ਹੈ, ਕਰ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੈ ਅਰੋਗਾ। ਇਸ਼ਨਾਨ ਬਹੁਤ ਪ੍ਰਕਾਰ ਦੇ ਨੇ, ਜਿਵੇਂ ਪਰਾਸਰ ਸਿਮ੍ਰਤੀ ਦੇ ਵਿੱਚ 5 ਪ੍ਰਕਾਰ ਦੇ ਇਸ਼ਨਾਨ ਲਿਖੇ ਆ, ਅਗਨੇ ਬਾਰਨੇ ਬਾਜਵੇ ਦਿਵ ਬ੍ਰਹਮ ਇਸ਼ਨਾਨ, ਇਸ ਤਰ੍ਹਾਂ ਦੇ। ਗੁਰਮਤਿ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰੂ ਕੇ ਸਰੋਵਰਾਂ ਦੇ ਇਸ਼ਨਾਨ, ਜਿਵੇਂ ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਨਿਰਮਲ ਹੋਏ ਕਰ ਇਸ਼ਨਾਨਾ ਗੁਰਪੂਰਾ ਕੀਨੇ ਦਾਨਾ, ਜਾਂ ਅੰਮ੍ਰਿਤ ਵੇਲੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠਰ ਨਾਮ ਧਿਆਵੈ, ਉਦਮ ਕਰੇ ਭਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ, ਉਪਦੇਸ਼ ਗੁਰੂ ਹਰ ਹਰ ਜਪ ਜਾਪੈ ਸਭ ਕਿਲ ਵਿਖ ਪਾਪ ਦੋਖ ਲਹਿ ਜਾਵੈ, ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ ਵਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ, ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ, ਜਿਸਨੂੰ ਦਇਆਲ ਹੋਵੇ ਮੇਰਾ ਸੁਆਮੀ ਤਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੈ, ਜਾਂ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਹੇ ਨਾਮ ਜਪਾਵੈ, ਊਤਮ ਇਸ਼ਨਾਨ, ਐਸਾ ਨਾਮ ਜਪਣ ਜਪਾਉਣ ਰੂਪੀ ਇਸ਼ਨਾਨ ਪ੍ਰਾਪਤ ਹੋ ਜਾਂਦਾ ਹੈ। ਕਿਤੇ ਸਤਿਗੁਰੂ ਜੀ ਨੇ ਭਾਈ ਗੁਰਦਾਸ ਜੀ ਜਿਵੇਂ ਕਹਿੰਦੇ ਨੇ ਤੱਪੜ ਝਾੜ ਵਿਛਾਏ ਧੂੜੀ ਨਹਾਇਆ, ਸੇਵਾ ਰੂਪੀ ਇਸ਼ਨਾਨ ਵੀ ਗੁਰੂ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਹੈ।
ਚਾਰ ਪਦਾਰਥ ਕਮਲ ਪ੍ਰਗਾਸ,
ਚਾਰ ਪਦਾਰਥ ਧਰਮ ਅਰਥ ਕਾਮ ਮੋਖ ਅਤੇ ਕਮਲ ਪ੍ਰਗਾਸ, ਸਿਰਦਾ ਰੂਪੀ ਕਮਲ ਖਿੜ ਜਾਂਦਾ ਹੈ, ਸਭ ਕੁਝ ਜਿਹੜੇ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਬਾਣੀ ਜਪਦੇ ਨੇ, ਪੜ੍ਹਦੇ ਨੇ, ਅਤੇ ਉਹਨਾਂ ਨੂੰ ਸਾਰਾ ਕੁਝ ਇਹ ਪ੍ਰਾਪਤ ਹੋ ਜਾਂਦਾ। ਪਿੱਛੇ ਵੀ ਆਪ ਸੁਣਿਆ ਨਾ, ਸੁਖਮਨੀ ਸਾਹਿਬ ਜੀ ਮਹਾਰਾਜ ਕਹਿੰਦੇ ਚਾਰ ਪਦਾਰਥ ਜੇ ਕੋ ਮੰਗੈ ਸਾਧ ਜਨਾ ਕੀ ਸੇਵਾ ਲਾਗੈ, ਜੇ ਕੋ ਆਪਣਾ ਦੁੱਖ ਮਿਟਾਵੈ ਹਰ ਹਰ ਨਾਮ ਰਿਦਾ ਸਦ ਗਾਵੈ, ਜੇ ਕੋ ਆਪਣੀ ਸੋਭਾ ਲੋਰੈ ਸਾਧ ਸੰਗੇ ਹੋਮੈ ਸ਼ੋਰੈ, ਜੇ ਕੋ ਜਨਮ ਮਰਨ 'ਤੇ ਡਰੈ ਸਾਧ ਜਨਾ ਕੀ ਸਰਣੀ ਪਰੈ, ਜਿਹ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਹਿ ਬਾਲ ਬਾਲ ਜਾਸਾ ਇਹ ਸਭ ਕੁਝ ਪ੍ਰਾਪਤ ਹੋ ਜਾਂਦਾ ਹੈ।
ਸਭ ਕੈ ਮਦ ਸਗਲ ਤੇ ਉਦਾਸ,
ਜਿਹਤੇ ਕਿਰਪਾ ਹੋਈ ਆ ਵਾਹਿਗੁਰੂ ਦੀ, ਉਹ ਸਰੀਰ ਕਰਕੇ ਸਭ ਕੈ ਮਦ, ਉਹ ਸਾਰਿਆਂ 'ਚ ਸਰੀਰ ਕਰਕੇ ਰਹਿੰਦਾ ਅਤੇ ਫਿਰ ਸਭ 'ਤੇ ਉਦਾਸ ਮਨ ਕਰਕੇ, ਉਹ ਫਿਰ ਸਾਰਿਆਂ ਤੋਂ ਉਦਾਸ ਵੀ ਰਹਿੰਦਾ ਹੈ। ਉਹ ਇਸ ਤਰ੍ਹਾਂ ਦੀ ਉਹਨਾਂ ਦੀ ਅਵਸਥਾ ਬਣ ਜਾਂਦੀ ਹੈ।
ਸੁੰਦਰ ਚਤਰ ਤਤ ਕਾ ਬੇਤਾ,
ਉਹ ਸਭ ਤੋਂ ਸੁੰਦਰ ਹੈ ਜਾਣਨਾ ਕਰੋ, ਉਹ ਚਤਰ ਹੈ, ਸੁਗੜ ਸਰੂਪ ਅਤੇ ਤਤ ਵੇਦਾਂ ਸ਼ਾਸਤਰਾਂ ਦੇ ਸਿਧਾਂਤ ਦੇ ਜਾਣਨ ਵਾਲਾ ਹੈ।
ਸਮਦਰਸੀ ਏਕ ਦ੍ਰਿਸ਼ਟਤਾ,
ਉਹਦੀ ਸਮਦ੍ਰਿਸ਼ਟੀ ਹੋ ਆਈ ਆ ਸਾਰਿਆਂ ਨੂੰ, ਇੱਕ ਦ੍ਰਿਸ਼ਟਤਾ ਇੱਕ ਰੂਪ ਨਾਲ ਇੱਕ ਨਜ਼ਰ ਨਾਲ ਤੱਕਦਾ ਹੈ।
ਇਹ ਫਲ ਤਿਸ ਜਨ ਕੈ ਮੁਖ ਭਨੇ,
ਇਹ ਫਲ ਤਿਸ ਜਨ ਕੈ ਉਸ ਨੂੰ ਪ੍ਰਾਪਤ ਹੁੰਦੇ ਹਨ, ਗੁਰੂ ਸਾਹਿਬ ਜੀ ਨੇ ਮੁੱਖੋਂ ਕਥਨ ਕੀਤੇ ਹਨ।
ਗੁਰੂ ਨਾਨਕ ਨਾਮ ਬਚਨ ਮਨ ਸੁਣੇ,
ਕਥਨ ਕਰਦੇ ਨੇ ਜਿਹੜਾ ਨਾਮ ਨੂੰ ਗੁਰੂ ਕੇ ਬਚਨਾਂ ਨੂੰ ਇਸ ਤਰ੍ਹਾਂ ਸੁਣਦਾ ਹੈ, ਗੁਰੂ ਨਾਨਕ ਨਾਮ ਬਚਨ ਮਨ ਸੁਣੇ, ਜਿਹੜਾ ਗੁਰੂ ਕੇ ਬਚਨਾਂ ਨੂੰ ਹਿੱਤ ਲਾ ਕੇ ਸੁਣਦਾ, ਨਾਮ ਜਪਦਾ ਹੈ।
ਇਹੋ ਨਿਧਾਨ ਜਪੈ ਮਨ ਕੋਏ,
ਕੋਈ ਇਸ ਖਜ਼ਾਨੇ ਨੂੰ ਇਸ ਤਰ੍ਹਾਂ ਮਨ ਕਰਕੇ ਜਪਦਾ ਹੈ।
ਸਭ ਯੁਗ ਮਹਿ ਤਾਂ ਕੀ ਗਤ ਹੋਏ,
ਜਿਹੜਾ ਕੋਈ ਜਪ ਲੈਂਦਾ ਉਹ ਇਸ ਜਿਹੜਾ ਚੌਂ ਯੁਗੀ ਸੰਸਾਰ ਆ, ਉਹ ਭਾਵੇਂ ਸਾਰੇ ਯੁਗਾਂ 'ਚੋਂ ਕਿਸੇ ਯੁਗ ਦੇ ਅੰਦਰ ਵੀ ਨਾਮ ਜਪ ਲਵੇ, ਉਹਦੀ ਸੋਭਾ ਹੋਵੇਗੀ।
ਗੁਣ ਗੋਬਿੰਦ ਨਾਮ ਧੁਨ ਬਾਣੀ,
ਪਰਮੇਸ਼ਰ ਦਾ ਨਾਮ ਅਤੇ ਨਾਮ ਦੀ ਜੋ ਧੁਨੀ ਹੈ,
ਗੁਣ ਗੋਬਿੰਦ ਨਾਮ ਧੁਨ ਬਾਣੀ,
ਗੁਣ ਗੋਬਿੰਦ ਇਸ ਤਰ੍ਹਾਂ ਪਰਮੇਸ਼ਰ ਦਾ, ਗੋਬਿੰਦ ਦਾ ਨਾਮ ਅਤੇ ਨਾਮ ਦੀ ਧੁਨੀ ਜੋ ਉਚਾਰਨ ਕਰਨੀ ਹੈ ਬਾਣੀ ਪੜ੍ਹਨ ਰੂਪ।
ਸਿਮਰਤ ਸ਼ਾਸਤਰ ਵੇਦ ਬਖਾਣੀ,
ਕਿਉਂਕਿ ਸਿਮਰਤੀਆਂ ਅਤੇ ਸ਼ਾਸਤਰਾਂ ਅਤੇ ਵੇਦਾਂ ਨੇ ਨਾਮ ਦੀ ਮਹਿਮਾ ਹੀ ਬਖਾਣੀ, ਕਥਨ ਕੀਤੇ ਹੈ।
ਸਗਲ ਮਤਾਂਤ ਕੇਵਲ ਹਰ ਨਾਮ,
ਪਰਮੇਸ਼ਰ ਦਾ ਜਿਹੜਾ ਨਾਮ ਹੈ ਨਾ, ਉਹ ਸਾਰੇ ਮਤਾਂਤ ਮਤਾਂ ਦਾ ਸਿਧਾਂਤ ਰੂਪ ਹੈ ਨਾਮ ਜੋ ਹੈ ਇੱਕ।
ਗੋਬਿੰਦ ਭਗਤ ਕੈ ਮਨ ਬਿਸਰਾਮ,
ਪਰਮੇਸ਼ਰ ਦੇ ਭਗਤਾਂ ਦੇ ਮਨ ਵਿੱਚ ਇਹ ਨਾਮ ਵਸਿਆ ਹੈ।
ਕੋਟ ਅਪਰਾਧ ਸਾਧ ਸੰਗ ਮਿਟ,
ਅੰਗਤ ਕਰਕੇ ਨਾਮ ਜਪਣ ਨਾਲ ਕਰੋੜਾਂ ਅਪਰਾਧ ਮਿਟ ਜਾਂਦੇ ਹਨ।
ਸੰਤ ਕਿਰਪਾ ਤੇ ਜਮ ਤੇ ਛੁਟ,
ਸੰਤ ਜਨਾਂ ਦੀ ਕਿਰਪਾ ਨਾਲ ਜੀਵ ਜਮਾਂ ਤੋਂ ਛੁਟਕਾਰਾ ਪਾ ਲੈਂਦਾ ਹੈ।
ਜਾਂ ਕੈ ਮਸਤਕ ਕਰਮ ਪ੍ਰਭ ਪਾਏ,
ਜਿਹਦੇ ਮਸਤਕ ਵਿੱਚ ਐਸੇ ਚੰਗੇ ਕਰਮਾਂ ਦੇ ਲੇਖ ਲਿਖ ਵਾਹਿਗੁਰੂ ਜੀ ਨੇ ਪਾਏ ਹਨ।
ਸਾਧ ਸਰਣ ਨਾਨਕ ਤੇ ਆਏ,
ਹਜ਼ੂਰ ਕਥਨ ਕਰਦੇ ਨੇ ਉਹ ਪਰਮੇਸ਼ਰ ਦੇ ਪਿਆਰੇ ਦੀ, ਸਾਧੂਆਂ ਦੀ ਸ਼ਰਨ ਵਿੱਚ ਆ ਪੈਂਦਾ ਹੈ।
ਜਿਸ ਮਨ ਬਸੈ ਸੁਣੈ ਲਾਏ ਪ੍ਰੀਤ,
ਜਿਹਦੇ ਮਨ ਵਿੱਚ ਉਹ ਵਸ ਜਾਂਦਾ ਹੈ ਤੇ ਪ੍ਰੀਤ ਲਾ ਕੇ ਜੋ ਨਾਮ ਨੂੰ ਸੁਣਦਾ ਹੈ,
ਤਿਸ ਜਨ ਆਵੇ ਹਰ ਪ੍ਰਭ ਚੀ,
ਉਸ ਨੂੰ ਹਮੇਸ਼ਾ ਵਾਹਿਗੁਰੂ ਚੇਤੇ ਹੋ ਆਉਂਦਾ ਹੈ।
ਜਨਮ ਮਰਨ ਤਾਂ ਕਾ ਦੁੱਖ ਨਿਵਾਰ,
ਜੰਮਨ ਮਰਨ ਦਾ ਦੁੱਖ ਨਿਵਿਰਤ ਹੋ ਜਾਂਦਾ ਹੈ।
ਦੁਰਲੱਭ ਦੇਹ ਤਤਕਾਲ ਉਧਾਰ,
ਨਾਮ ਦੇ ਪ੍ਰਤਾਪ ਨਾਲ ਦੁਰਲੱਭ ਦੇਹੀ ਨੂੰ ਸ਼ੀਘਰ ਉਧਾਰ ਲੈਂਦਾ, ਤਾਰ ਲੈਂਦਾ ਹੈ।
ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਣੀ,
ਗੁਰੂ ਕੀ ਨਾਮ ਬਾਣੀ ਅੰਮ੍ਰਿਤ ਰੂਪ ਹੈ, ਜਿਹੜਾ ਇਸ ਨੂੰ ਜਪਦਾ ਪੜ੍ਹਦਾ ਉਹਦੀ ਸੋਭਾ ਉਜਲ ਹੋ ਜਾਂਦੀ, ਨਿਰਮਲ ਹੋ ਜਾਂਦੀ ਹੈ।
ਏਕ ਨਾਮ ਮਨ ਮਹੇ ਸਮਾਨੀ,
ਉਸਦੇ ਮਨ ਅੰਦਰ ਇੱਕ ਪਰਮੇਸ਼ਰ ਦਾ ਨਾਮ ਵਸ ਜਾਂਦਾ, ਨਾਮ ਸਮਾ ਜਾਂਦਾ ਹੈ।
ਰੋਗ ਬਿਨ ਸੇ ਪੈ ਭਰਮ,
ਦੁੱਖ ਜਨ ਦਰਦ ਅਤੇ ਰੋਗ ਸਰੀਰਕ ਭਰਮ ਵੀ ਭੈ ਵੀ ਉਹਦੇ ਸਾਰੇ ਮਿਟ ਜਾਂਦੇ ਹਨ।
ਸਾਧ ਨਾਮ ਨਿਰਮਲ ਤਾਂ ਕੇ ਕਰਮ,
ਜਿਸ ਦੇ ਨਿਰਮਲ ਕਰਮ ਨੇ ਉਸ ਦਾ ਅਸਲ ਨਾਮ ਸਾਧੂ ਹੈ।
ਸਭ ਤੇ ਉੱਚ ਤਾਂ ਕੀ ਸੋਭਾ ਬਣੀ,
ਹਜ਼ੂਰ ਕਹਿੰਦੇ ਨੇ ਉਸ ਦੀ ਸੋਭਾ ਸਭ ਤੋਂ ਉੱਚੀ ਬਣ ਆਈ ਹੈ।
ਨਾਨਕ ਇਹ ਗੁਣ ਨਾਮ ਸੁਖਮਣੀ,
ਸੁਖਮਣੀ ਸਾਹਿਬ ਜੀ ਦੀ ਸੰਪੂਰਨਤਾ ਕਰਦਿਆਂ ਹੋਇਆਂ ਹਜ਼ੂਰ ਕਹਿੰਦੇ ਨੇ ਨਾਨਕ ਇਹ ਗੁਣ ਨਾਮ ਸੁਖਮਣੀ, ਇਹ ਸੁਖਮਣੀ ਸਾਹਿਬ ਦੇ ਵੱਡਾ ਗੁਣ ਹੈ, ਲਾਭ ਹੈ ਜਿਹੜਾ ਪੜ੍ਹਦਾ ਹੈ, ਇਹ ਸੁੱਖਾਂ ਦੀ ਮਣੀ ਹੈ ਜਿਹੜਾ ਇਸ ਨੂੰ ਜਪਦਾ ਹੈ ਅਤੇ ਉਸ ਨੂੰ ਸਾਰੇ ਸੁੱਖ ਇਹ ਪ੍ਰਵੋਕਤ ਜੋ ਗੁਣ ਦੱਸੇ ਨੇ ਪ੍ਰਾਪਤ ਹੁੰਦੇ ਨੇ, ਉਹ ਲੋਕ ਸੁਖੀ ਪਰਲੋਕ ਸੁਹੇਲੇ ਹੋ ਜਾਂਦਾ ਜਿਹੜਾ ਹਰ ਰੋਜ਼ ਇਸ ਪਾਵਨ ਬਾਣੀ ਦਾ ਪਾਠ ਕਰਦਾ ਸੁਖਮਣੀ ਸਾਹਿਬ ਜੀ ਦਾ, ਅਤੇ ਗੁਰੂ ਕਾ ਹੁਕਮ ਹੈ ਜਿਹੜਾ ਇਸ ਨੂੰ ਜਪਦਾ ਹੈ। ਉਹਦੇ ਮਹਾਂਪੁਰਖ ਦੱਸਿਆ ਕਰਦੇ ਸਨ ਦਿਨ ਰਾਤ ਦੇ ਅੰਦਰ ਆਵਣ ਵਾਲੇ ਸਾਰੇ ਸਵਾਸ ਉਹਦੇ ਸਫਲੇ ਹੋ ਜਾਂਦੇ ਨੇ ਇਸ ਪਾਵਨ ਬਾਣੀ ਨੂੰ ਜਿਹੜਾ ਸਰਧਾ ਭਾਵਨਾ ਨਾਲ ਪੜ੍ਹਦਾ ਹੈ ਸੁਣਦਾ ਹੈ।
ਕਿਉਂਕਿ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਣਾ ਕਹਿ ਮਨ ਵਿਸਰਾਮ। ਬੇਅੰਤ ਇਤਿਹਾਸ ਅੰਦਰ ਸਾਖੀਆਂ ਆਉਂਦੀਆਂ ਨੇ ਵਜ਼ੀਰ ਖਾਂ ਵਰਗਿਆਂ ਦੇ ਜਲੋਧਰ ਦੇ ਰੋਗ ਜੇ ਕੰਨਾਂ ਕਰਕੇ ਸ਼ਰਧਾ ਨਾਲ ਸਿੱਖ ਦੇ ਕੋਲੋਂ ਨੇ ਸੁਖਮਨੀ ਸਾਹਿਬ ਸੁਣੀ ਅਤੇ ਜਿਹੜਾ ਤੜਫਦਾ ਸੀ ਕਿਤੋਂ ਰਾਜੀ ਨਹੀਂ ਸੀ ਹੋਇਆ ਉਹਨੂੰ ਸ਼ਾਂਤੀ ਪ੍ਰਾਪਤ ਹੋਈ, ਉਹਦਾ ਰੋਗ ਮਿਟਿਆ। ਆ ਕੇ ਗੁਰੂ ਅਰਜਨ ਦੇਵ ਜੀ ਦੀ ਸ਼ਰਨ 'ਚ ਕਹਿ ਦਿੱਤਾ, ਧੰਨ ਗੁਰੂ ਅਰਜਨ ਦੇਵ ਮਹਾਰਾਜ, ਤੁਸੀਂ ਧੰਨ ਹੋ, ਤੁਹਾਡੀ ਬਾਣੀ ਧੰਨ ਹੈ, ਤੁਹਾਡੇ ਸਿੱਖ ਧੰਨ ਹਨ। ਮਹਾਰਾਜ ਕਹਿਣ ਲੱਗੇ ਵੀ ਕਿਉਂ, ਕਿਸ ਤਰ੍ਹਾਂ ਧੰਨ, ਕਿਵੇਂ ਬਾਣੀ ਧੰਨ? ਕਹਿਣ ਲੱਗਿਆ ਮਹਾਰਾਜ ਦਿਨ ਰਾਤ ਜਲੋਧਰ ਦੇ ਰੋਗ ਨਾਲ ਤੜਫਦਾ ਸੀ, ਆਹ ਤੁਹਾਡਾ ਬਾਣ ਸਿੱਖ ਹਰ ਰੋਜ਼ ਇਸ਼ਨਾਨ ਕਰਕੇ ਸੁਖਮਨੀ ਸਾਹਿਬ ਦਾ ਪਾਠ ਕਰਕੇ ਕੋਲ ਦੀ ਲੰਘਦਾ, ਜਿੰਨਾ ਚਿਰ ਮੇਰੇ ਕੰਨਾਂ 'ਚ ਆਵਾਜ਼ ਪੈਂਦੀ ਸ਼ਾਂਤੀ ਮਿਲਦੀ। ਫਿਰ ਸਿੱਖ ਨੂੰ ਬੇਨਤੀ ਕੀਤੀ, ਮੈਨੂੰ ਰੋਜ਼ ਸੁਖਮਨੀ ਸਾਹਿਬ ਸੁਣਾਇਆ ਕਰ ਜੀ। ਇਸ ਨੇ ਸੁਣਾਉਣਾ ਸ਼ੁਰੂ ਕੀਤੀ, ਤੁਹਾਡੀ ਕਿਰਪਾ ਹੋ ਗਈ, ਹੁਣ ਮੈਂ ਸ਼ਰਨ 'ਚ ਆਇਆ ਅਤੇ ਹੁਣ ਸਦਾ ਲਈ ਮੇਰਾ ਇਹ ਰੋਗ ਮੇਟ ਦਿਓ। ਕਿਰਪਾਲੂ ਗੁਰੂ ਅਰਜਨ ਦੇਵ ਜੀ ਨੇ ਬਾਬਾ ਬੁੱਢਾ ਜੀ ਦੀ ਸ਼ਰਨ 'ਚ ਪਾ ਕੇ ਸਦੀਵੀ ਉਹਨੂੰ ਸੁੱਖ ਬਖਸ਼ਿਆ। ਵਜ਼ੀਰ ਖਾਂ ਨੂੰ ਗੁਰ ਇਤਿਹਾਸ ਜਦੋਂ ਪੜ੍ਹਦੇ ਹਾਂ ਕਿਵੇਂ ਗੁਰੂ ਮੀਰ ਪੀਰ ਦੇ ਮਾਲਕ ਛੇਵੇਂ ਪਾਤਸ਼ਾਹ ਵੇਲੇ ਵੀ ਫਿਰ ਉਹਦੀ ਕਿੰਨੀ ਭਾਵਨਾ, ਕਿੰਨੀ ਸ਼ਰਧਾ ਬਣੀ ਰਹੀ, ਸਿਰਫ ਇਹ ਬਾਣੀ ਦੀ ਬਖਸ਼ਿਸ਼ ਕਰਕੇ ਹਮੇਸ਼ਾ ਸੁਖਮਨੀ ਸਾਹਿਬ ਦਾ ਪਾਠ ਕਰਦਾ ਰਿਹਾ। ਇੱਕ ਨਹੀਂ ਅਨੰਤ ਜਿਹੜੇ ਜਿਹੜੇ ਇਸ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ ਉਹਨਾਂ ਨੂੰ ਸਦੀਵੀ ਦੁੱਖਾਂ ਤੋਂ ਛੁਟਕਾਰਾ, ਸਮੂਹ ਪਦਾਰਥਾਂ ਦੀ ਪ੍ਰਾਪਤੀ, ਚਾਰੇ ਪਦਾਰਥ ਗੁਰੂ ਮਹਾਰਾਜ ਕਹਿੰਦੇ ਗੁਰੂ ਬਖਸ਼ ਦਿੰਦਾ। ਜੋ ਵਿਚਾਰ ਸੁਣੀ ਆ ਗੁਰਸੰਗਤ ਜੀ ਹਿਰਦੇ 'ਚ ਥਾਂ ਦਈਏ, ਸਤਿਗੁਰੂ ਕਿਰਪਾ ਕਰਨਗੇ। ਲੜੀ ਵਾਰ ਇਹ ਗੁਰਬਾਣੀ ਦੀ ਵਿਚਾਰ ਚੱਲ ਰਹੀ ਆ, ਅੱਗੇ ਥਿੱਤੀ ਗੌੜੀ ਦੀ ਵਿਚਾਰ, ਉਸ ਤੋਂ ਅੱਗੇ ਗੌੜੀ ਦੀ ਵਾਰ, ਤਰਤੀਬ ਵਾਰ ਇਹ ਬਾਣੀ ਦੀ ਵਾਰ, ਆਪ ਵਿਚਾਰ ਸੁਣ ਸੁਣ ਕੇ ਲਾਹਾ ਲਿਆ ਕਰੀਏ। ਸਤਿਗੁਰੂ ਕਿਰਪਾ ਕਰਨਗੇ, ਭੁੱਲਾਂ ਦੀ ਖੇਮਾ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।